And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਟਰੰਪ ਨੇ ਅੱਜ ਫੇਰ ਸਵੇਰ ਸਾਰ ਜਿਹੜਾ ਇੱਕ ਮੈਸੇਜ ਪੋਸਟ ਕਰਤਾ, ਅੱਗੇ ਚੱਲ ਕੇ ਗੱਲ ਕਰਦੇ ਹਾਂ ਉਹਦੇ ਬਾਰੇ, ਪਰ ਬਾਜ਼ ਨਹੀਂ ਆਉਂਦੇ ਡੋਨਲਡ ਟਰੰਪ।
ਯਾ ਰਾਤ ਨੂੰ ਜਾਗਦੇ ਰਹਿੰਦੇ ਨੇ
ਯਾਰ, 3:23 ਤੇ ਨੀਂਦ ਕਈਆਂ ਦੀ ਡੈਫਿਸਿਟ ਨੇ ਵੀ ਉਡਾਈ ਹੋਈ ਆ। ਮੈਨੂੰ ਲੱਗਦਾ ਕੱਲੀ ਸਰਕਾਰਾਂ ਦੀ ਨੀਂਦ ਨੀ ਉੱਡੀ ਡੈਫਿਸਿਟ ਕਰਕੇ, ਬਾਕੀ ਹੋਰ ਲੋਕੀ ਬੜੇ ਚਿੰਤਤ ਨੇ, ਜਿਹੜੇ ਕਈ ਹੋਰ ਇਕੋਨੋਮਿਸਟ ਨੇ, ਜਿਹੜੇ ਬਾਕੀ ਫਾਈਨੈਂਸ਼ੀਅਲ ਮਾਹਰ ਨੇ, ਉਹ ਇਸ ਗੱਲ ਨੂੰ ਲੈ ਕੇ ਪਹਿਲਾਂ ਵੀ ਗਾਹੇ ਬਗਾਹੇ ਇੱਕ ਚੀਜ਼ ਹਾਈਲਾਈਟ ਕਰਦੇ ਰਹੇ ਨੇ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਓਵਰਆਲ ਜੇ ਅਸੀਂ ਕੈਨੇਡਾ 'ਚ ਵੀ ਗੱਲ ਕਰੀਏ, ਜਿਹੜੀ ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਨੇ ਉਹਨਾਂ ਦੇ ਵਿੱਚ ਇੰਨਾ ਵਾਧਾ ਨਹੀਂ ਹੋ ਰਿਹਾ। ਸਰਕਾਰੀ ਨੌਕਰੀਆਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਪਿਆ, ਸਰਕਾਰਾਂ ਦੇ ਖਰਚੇ ਬਹੁਤ ਜ਼ਿਆਦਾ ਨੇ, ਸਰਕਾਰਾਂ ਨੇ ਅੱਛਾ ਜਿਹੜੇ ਖਰਚੇ ਆਲਰੇਡੀ ਵਧੇ ਹੋਏ ਕੀਤੇ ਹੋਏ ਨੇ, ਜਿਹੜੇ ਆਲਰੇਡੀ ਡੈਫੀਸਿਟਸ ਨੇ, ਉਹਨਾਂ ਡੈਫੀਸਿਟਸ ਦੇ ਵਿੱਚ ਇੱਕ ਤਾਂ ਹੁੰਦਾ, ਤੁਹਾਨੂੰ ਹੁੰਦਾ ਨਾ ਵੀ ਖਰਚੇ ਆਪਣੇ ਬਹੁਤ ਜ਼ਿਆਦਾ ਨੇ, ਕਾਬੂ ਕਰੀਏ, ਕੰਟਰੋਲ ਕਰੀਏ। ਅਜੇ ਤਾਂ ਹੋਰ ਵੱਡੇ ਵੱਡੇ ਖਰਚਿਆਂ ਦੇ ਵਾਧੇ ਹੋਰ ਕੀਤੇ ਹੋਏ ਨੇ। ਹੁਣੇ ਅਸੀਂ ਇਸੇ ਹਫ਼ਤੇ ਜਿਹੜੀ ਫੈਡਰਲ ਸਰਕਾਰ ਦੀ ਫਾਲ ਇਕਨੋਮਿਕ ਸਟੇਟਮੈਂਟ ਆ, ਉਹ ਤਾਂ ਅਜੇ ਲਗਭਗ $62 billion ਦਾ ਡੈਫੀਸਿਟ ਇਸ ਜਿਹੜਾ ਪਿਛਲਾ ਵਿੱਤੀ ਵਰ੍ਹਾ ਸੀ ਜਿਹੜਾ ਖਤਮ ਹੋਇਆ, ਉਹਦਾ ਡੈਫੀਸਿਟ, ਉਹਦੀ ਖ਼ਬਰਾਂ ਅਜੇ ਅਸੀਂ ਕਰ ਹੀ ਰਹੇ ਹਾਂ। ਅਸਲ ਜੀ, ਕੱਲ੍ਹ BC ਦੀ ਸਰਕਾਰ ਵੱਲੋਂ ਵੀ ਜਿਹੜੀ ਆਪਣੀ ਕੁਆਟਰਲੀ ਰਿਪੋਰਟ ਸੀ ਉਹ ਸਾਂਝੀ ਕੀਤੀ ਗਈ। ਵੈਸੇ ਇਸ ਕੁਆਟਰਲੀ ਰਿਪੋਰਟ ਦੀ ਡੈਡਲਾਈਨ ਬਾਏ ਦਵੇ 30 November ਦੀ ਸੀ, ਪਰ ਕਿਉਂਕਿ ਇਸ ਸਾਲ ਇਲੈਕਸ਼ਨ ਹੋਇਆ ਸੀ ਤਾਂ ਇਲੈਕਸ਼ਨ ਈਅਰ ਦੇ ਵਿੱਚ ਉਹਦੇ ਵਿੱਚ ਥੋੜ੍ਹੀ ਜਿਹੀ ਐਕਸਟੈਂਸ਼ਨ ਮਿਲ ਜਾ ਕਰਦੀ ਹੈ, ਫਰੋਮ ਦ ਫਾਈਨਲ ਡੇ ਆਫ ਦ ਰਿਜ਼ਲਟਸ 90 ਦਿਨ ਹੋਇਆ ਕਰਦੇ ਨੇ। ਸੋ ਉਸ ਲਿਹਾਜ਼ ਤੋਂ ਇਸ ਸਟਿਲ ਵਿਦਇਨ ਦ ਸਟਿਪੂਲੇਟਡ ਟਾਈਮ ਫਰੇਮ ਆ, ਉਹਦੇ ਵਿੱਚ ਸਾਂਝੀ ਕੀਤੀ ਗਈ। ਪਰ ਵਾਸੂ ਜੀ, ਫਰਵਰੀ ਦੇ ਵਿੱਚ ਸੂਬਾ ਸਰਕਾਰ ਨੇ ਜਿਹੜਾ ਬਜਟ ਸਾਂਝਾ ਕੀਤਾ ਸੀ, ਉਹਦੇ ਵਿੱਚ ਜਿਹੜਾ ਡੈਫੀਸਿਟ ਉਦੋਂ ਦੱਸਿਆ ਗਿਆ ਸੀ, ਉਹਦੇ ਵਿੱਚ ਹੁਣ ਇਸ ਸਾਲ 2 ਰਿਵੀਜ਼ਨ ਹੋ ਚੁੱਕੀ ਆ। ਸਤੰਬਰ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਡੈਫੀਸਿਟ ਵੱਧ ਕੇ 8.9 billion ਦਾ ਹੋ ਗਿਆ ਸੀ, ਅਤੇ ਜਿਹੜੀ ਕੱਲ੍ਹ ਹੁਣ ਇਹ ਅਪਡੇਟ ਸਾਂਝੀ ਕੀਤੀ ਗਈ ਆ, ਉਹਦੇ ਵਿੱਚ ਦੱਸਿਆ ਗਿਆ ਕਿ ਡੈਫੀਸਿਟ ਦੇ ਵਿੱਚ ਹੁਣ $429 million ਹੋਰ ਜੋੜ ਲਓ, ਅਤੇ ਹੁਣ ਇਸ ਮੌਜੂਦਾ ਵਿੱਤੀ ਵਰ੍ਹੇ ਦਾ ਪ੍ਰੋਜੈਕਟਿਡ ਡੈਫੀਸਿਟ $9.4 billion 'ਤੇ ਪਹੁੰਚ ਚੁੱਕਿਆ, ਜਿਹੜਾ ਕਿ ਫਰਵਰੀ ਦੇ ਵਿੱਚ ਸਾਂਝੇ ਕੀਤੇ ਗਏ ਬਜਟ ਤੋਂ ਲਗਭਗ $1.5 billion ਜ਼ਿਆਦਾ ਹੈ।
ਯਾ ਸੋ ਫਰਵਰੀ ਦੇ ਵਿੱਚ, ਸੋ ਵਿਜੇ ਜੀ, ਇੱਥੇ ਆਪਾਂ ਨੂੰ ਕਿਉਂਕਿ ਬਿਲੀਅਨਸ ਵਿੱਚ ਗੱਲ ਕਰ ਰਹੇ ਹਾਂ, ਲੈਟਸ ਟਾਕ ਟਿਲ ਦ ਥਰਡ ਡੈਸੀਮਲ ਪਲੇਸ।
ਹਾਂ, ਰਾਈਟ।
ਸੋ ਫਰਵਰੀ ਦੇ ਵਿੱਚ ਜਿਹੜਾ ਡੈਫੀਸਿਟ ਦੱਸਿਆ ਗਿਆ ਸੀ ਬਜਟ ਵਿੱਚ, ਉਹ ਸੀ 7.911 billion। ਉਸ ਤੋਂ ਬਾਅਦ ਸਤੰਬਰ ਦੇ ਵਿੱਚ ਪਹਿਲੀ ਕੁਆਟਰਲੀ ਅਪਡੇਟ ਆਈ, ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ 8.979 billion। ਉਦੋਂ ਮੈਨੂੰ ਯਾਦ ਆਪਾਂ ਕਿਹਾ ਸੀ, ਇਹਨਾਂ ਨੇ ਬੜਾ ਜ਼ੋਰ ਲਾਇਆ ਵੀ ਇਹ 9 billion ਤੋਂ ਥੱਲੇ
ਥੱਲੇ ਰਹੇ।
ਹੁਣ ਜਿਹੜਾ ਇਹਨੂੰ ਰਿਵਾਈਜ਼ ਕੀਤਾ ਗਿਆ, ਸੋ 8.979 billion ਤੋਂ ਵੱਧ ਕੇ, ਸੋ ਇਹਦੇ ਜਿਵੇਂ ਤੁਸੀਂ ਦੱਸਿਆ ਵੀ $429 million ਹੋਰ ਜੋੜ ਲਓ, ਹੁਣ ਇਹ ਦੱਸ ਰਹੇ ਨੇ ਕਿ ਸਾਡਾ ਜਿਹੜਾ ਵਿੱਤੀ ਘਾਟਾ, ਫਿਸਕਲ ਡੈਫੀਸਿਟ, ਉਹ 9.408 billion ਹੋ ਗਿਆ ਹੈ। ਸੋ $429 million ਸਾਡੇ ਵਿੱਤੀ ਘਾਟੇ ਦੇ ਵਿੱਚ ਹੋਰ ਜੁੜ ਗਏ ਨੇ, ਮਤਲਬ ਸਾਡੀ ਸਰਕਾਰ ਦਾ ਮਾਲੀਆ ਘੱਟ ਹੈ, ਖਰਚੇ ਜ਼ਿਆਦਾ ਨੇ। ਤੁਸੀਂ ਕਹਿ ਰਹੇ ਸੀ ਵੀ ਸਰਕਾਰਾਂ ਦੀ ਹੀ ਨੀਂਦ ਨਹੀਂ ਉੱਡੀ, ਲੋਕਾਂ ਦੀ ਉੱਡ ਗਈ ਨੀਂਦ। ਸਰਕਾਰਾਂ ਤਾਂ ਲੱਗਦਾ ਵਿਜੇ ਜੀ ਸੁੱਤੀਆਂ ਪਈਆਂ ਨੇ, ਤਾਂ ਕਰਕੇ ਵਿੱਤੀ ਘਾਟੇ ਵੱਧ ਰਹੇ ਨੇ, ਨੀਂਦ ਤਾਂ ਲੋਕਾਂ ਦੀ ਹੀ ਉੱਡੀ ਲੱਗਦੀ ਹੈ।
ਵਾਸੂ ਜੀ, ਬਾਏ ਦੀ ਐਂਡ ਆਫ ਦਿਸ ਫਿਸਕਲ ਈਅਰ, ਇਹ ਵੀ ਕੱਲ੍ਹ ਦੱਸਿਆ ਗਿਆ ਵੀ ਜਿਹੜੀ ਸੂਬਾਈ ਡੈਟ ਆ, ਸੂਬਾ ਸਰਕਾਰ ਦੇ ਸਿਰ ਜਿਹੜੀ ਡੈਟ ਆ, ਉਹ ਵੀ $130 billion ਦੀ ਹੋ ਜਾਣੀ ਆ, ਅਤੇ ਇਕੱਲੀ ਮਤਲਬ ਪ੍ਰੋਵਿੰਸ਼ੀਅਲ ਡਾਟਾ। ਇਹ ਵੀ ਜੇ ਅਸੀਂ ਸਤੰਬਰ ਵਾਲੀਆਂ ਪ੍ਰੋਜੈਕਸ਼ਨਸ ਦੇ ਨਾਲ ਕੰਪੇਅਰ ਕਰੀਏ ਤੇ ਇਹ $1.4 billion ਜ਼ਿਆਦਾ ਹੈ।
ਹਾਂਜੀ।
ਸੋ ਜਿਹੜਾ ਹੋਰ, ਸੋ ਸਤੰਬਰ ਤੋਂ ਲੈ ਕੇ ਹੁਣ ਤੱਕ ਟਾਈਮ ਹੀ ਕਿੰਨਾ ਨਿਕਲਿਆ। ਸੋ ਇਹ ਜਿਹੜੀ ਆਰਥਿਕ ਸਥਿਤੀ ਅਜਿਹੀ ਬਣਦੀ ਜਾ ਰਹੀ ਆ, ਇਹਦੇ ਪਿੱਛੇ ਰੀਜ਼ਨਸ ਕੀ ਦੱਸੇ ਗਏ? ਇੱਕ ਤਾਂ ਉਹਨਾਂ ਨੇ ਕਿਹਾ ਵੀ ਦੇਖੋ ਜਿਹੜਾ ਕਾਰਪੋਰੇਟ ਟੈਕਸ ਰੈਵੀਨਿਊ ਆ ਉਹ ਘੱਟ ਗਿਆ, ਕਿਉਂਕਿ ਲੋਕਾਂ ਨੇ ਪੈਸੇ ਘੱਟ ਖਰਚੇ। ਹੁਣ ਜਿਹੜਾ ਟੈਕਸ ਰੈਵੀਨਿਊ ਕੀ ਆ? ਕਾਰਪੋਰੇਸ਼ਨਸ ਨੇ ਜਿਹੜੀ ਆਮਦਨ ਹੋਣੀ ਆ ਉਹਦੇ ਉੱਪਰ ਹੀ ਟੈਕਸ ਅਦਾ ਕਰਨਾ। ਹੁਣ ਜੇ ਕਾਰਪੋਰੇਸ਼ਨਸ ਦੀ ਆਮਦਨ ਘਟੀ, ਉਸੇ ਹੀ ਅਨੁਪਾਤ ਦੇ ਵਿੱਚ ਜਿਹੜੀ ਉਹਨਾਂ ਦੀ ਜਿਹੜਾ ਉਹਨੇ ਟੈਕਸ ਅਦਾ ਕਰਨਾ ਉਹ ਵੀ ਘੱਟ ਗਿਆ। ਸੋ ਇੱਕ ਤਾਂ ਟੈਕਸ ਵਾਲੀ ਇਨਕਮ ਘਟੀ ਆ, ਦੂਜੇ ਪਾਸਿਓਂ ਜਿਹੜਾ ਸਰਕਾਰ ਨੂੰ ਕਮਾਈ ਹੁੰਦੀ ਆ ਰੀਸੋਰਸ ਸੈਕਟਰ ਤੋਂ, ਉਸ ਕਮਾਈ ਦੇ ਵਿੱਚ ਗਿਰਾਵਟ ਆਈ ਆ। ਸੋ ਇੱਕ ਤਾਂ ਇਹ ਦੋ ਫੈਕਟਰਸ ਬਣੇ। ਬਾਕੀ ਅੱਛਾ, ਕੱਲ੍ਹ ਬ੍ਰਿੰਡਾ ਬੇਲੀ ਜਿਹੜੇ ਹੁਣ ਨਵੇਂ ਫਾਈਨੈਂਸ ਮਿਨਿਸਟਰ ਨੇ, ਉਹਨੇ ਇਹ ਵੀ ਆਖਿਆ, ਕਹਿੰਦੇ ਵੀ ਐਤਕੀ ਦੇਖੋ ਵਾਈਲਡ ਫਾਇਰਸ ਦੇ ਉੱਪਰ ਖਰਚਾ ਘੱਟ ਹੋਇਆ, ਇਸ ਕਰਕੇ ਨਹੀਂ ਤਾਂ ਇਹ ਨੰਬਰ ਹੋਰ ਜ਼ਿਆਦਾ ਹੋ ਸਕਦਾ ਸੀ। ICBC ਦੀ ਸਥਿਤੀ ਵੀ ਬਿਹਤਰ ਨਜ਼ਰ ਆਉਂਦੀ ਪਈ ਆ ਇਸ ਕਰਕੇ। ਸੋ ਉਹ ਥੋੜ੍ਹੇ ਸੁਖਾਵੇਂ ਪਹਿਲੂ ਵੀ ਨੇ, ਨਹੀਂ ਤਾਂ ਇਹ 400 ਜਿਹੜਾ ਇਹ ਵਾਧਾ ਡੈਫੀਸਿਟ ਦੇ ਵਿੱਚ ਸਤੰਬਰ ਤੋਂ ਲੈ ਕੇ ਹੁਣ ਤੱਕ ਦਾ 429 ਮਿਲੀਅਨ ਡਾਲਰ ਦਾ ਹੋਇਆ, ਇਹ ਵਾਧਾ ਹੋਰ ਜ਼ਿਆਦਾ ਹੋ ਸਕਦਾ ਸੀ।
ਇੱਕ ਹੋਰ ਬੜੀ ਵੱਡੀ ਪ੍ਰੋਬਲਮ ਹੋ ਗਈ ਵਿਜੇ ਜੀ, ਹੈਲਥ ਅਥਾਰਟੀਜ਼ ਜਿਹੜੀਆਂ ਨੇ ਨਾ, ਜਿਹੜੀਆਂ ਪਾਕਿਸਤਾਨ ਨੂੰ ਜਵਾਬਦੇਹ ਨੇ, ਉਹਨਾਂ ਨੇ ਖਰਚੇ ਬਹੁਤ ਕਰਤੇ। ਕਹਿੰਦੇ ਹੈਲਥ ਅਥਾਰਟੀਜ਼ ਦੀ ਨੈੱਟ ਸਪੈਂਡਿੰਗ ਬਹੁਤ ਵੱਧ ਗਈ, ਉਹਦੇ ਕਰਕੇ ਕਹਿੰਦੇ ਸਾਡਾ ਫਿਸਕਲ ਡੈਫੀਸਿਟ ਵਧਿਆ। ਸੋ ਜਦੋਂ ਵੀ ਹੈਲਥ ਸੈਕਟਰ ਦੇ ਵਿੱਚ ਕੋਈ ਚੰਗਾ ਕੰਮ ਹੋਵੇ ਉਹ ਹੈਲਥ ਮਿਨਿਸਟਰੀ ਕਰਦੀ ਹੈ, ਜਦੋਂ ਕੋਈ ਕੰਮ ਖਰਾਬ ਹੋ ਜਾਏ, ਜਦੋਂ DULF ਨੂੰ ਫੰਡਿੰਗ ਦੇ ਦਿੱਤੀ ਜਾਵੇ ਡਰੱਗ ਯੂਜ਼ਰਸ ਲਿਬਰੇਸ਼ਨ ਫੰਡ ਨੂੰ, ਉਹ ਵੈਂਕੂਵਰ ਕੋਸਟਲ ਹੈਲਥ, ਫਰੇਜ਼ਰ ਹੈਲਥ, ਇਹਨਾਂ ਦੀਆਂ ਗਲਤੀਆਂ ਹੁੰਦੀਆਂ ਨੇ। ਸੋ ਖਰਚੇ ਜਦੋਂ ਜ਼ਿਆਦਾ ਹੋ ਗਏ ਉਹ ਹੈਲਥ ਅਥਾਰਟੀਜ਼ ਦੇ ਨੇ, ਚੰਗੇ ਕੰਮ ਜੇਕਰ ਕੋਈ ਹੋਏ ਨੇ ਹੈਲਥ ਕੇਅਰ ਦੇ ਵਿੱਚ
ਤੇ
ਉਹ ਹੈਲਥ ਮਿਨਿਸਟਰੀ ਦੇ ਨੇ, ਸਰਕਾਰ ਦੇ ਨੇ। ਸੋ ਇਹ ਵੀ ਕਾਰਨ ਇਹਨਾਂ ਦੱਸਿਆ। ਹੁਣ ਵਿਜੇ ਜੀ, ਇਹ ਸਾਰੇ ਕਾਰਨ ਇਸੇ ਤਰ੍ਹਾਂ ਦੇ ਕਾਰਨ ਹੀ ਕਿ ਕਾਰਪੋਰੇਟ ਇਨਕਮ ਟੈਕਸ ਸਾਡਾ ਰੈਵਨਿਊ ਘਟਿਆ, ਫਿਰ ਦੂਸਰਾ ਨੈਚੁਰਲ ਰਿਸੋਰਸਿਸ ਤੋਂ ਰੈਵਨਿਊ ਘਟਿਆ ਕਿਉਂਕਿ ਨੈਚੁਰਲ ਗੈਸ ਦੇ ਪ੍ਰਾਈਸ ਘੱਟ ਗਏ। ਇਹ ਇਦਾਂ ਦੇ ਹੀ ਕਾਰਨ ਸਤੰਬਰ ਦੇ ਵਿੱਚ ਵੀ ਦੱਸੇ ਗਏ ਸੀ।
ਬਿਲਕੁਲ, ਯੈਸ।
ਅਜੇ ਵਿਜੇ ਤੁਸੀਂ ਇਹ ਦੇਖੋ ਕਿ ਇਸ ਸਾਲ ਹੁਣੇ ਇਲੈਕਸ਼ਨ ਹੋ ਕੇ ਹਟਿਆ, ਇਲੈਕਸ਼ਨ ਦੇ ਵਿੱਚ BCNDP ਨੇ ਬਹੁਤ ਮਹਿੰਗੇ ਮਹਿੰਗੇ ਵਾਅਦੇ ਵੀ ਕੀਤੇ ਹੋਏ ਨੇ ਕਿ ਜੀ ਅਸੀਂ $1,000 ਦੇ ਹਾਊਸ ਹੋਲਡਸ ਨੂੰ ਚੈੱਕ ਭੇਜਣੇ, ਗਰੋਸਰੀ ਰਿਬੇਟ ਕਿਹਾ ਜਾ ਰਿਹਾ, ਫਿਰ ਉਸ ਤੋਂ ਬਾਅਦ ਇਨਕਮ ਟੈਕਸ ਦੇ ਵਿੱਚ ਵੀ 226 ਤੋਂ ਜਿਹੜੀ $1,000 ਦੀ ਐਵਰੇਜ ਇੱਕ ਰਿਆਇਤ ਦਿੱਤੀ ਜਾਏਗੀ
ਹਾਊਸ
ਹੋਲਡ ਨੂੰ ਐਵਰੇਜ, ਫਿਰ ਜਿਹੜੇ ਕੋਈ ਸੀਨੀਅਰਸ ਨੇ ਉਹਨਾਂ ਨੂੰ ਟ੍ਰਾਂਸਿਟ ਦੇ ਜਿਹੜੇ ਆਫ ਪੀਕ ਆਵਰਸ ਨੇ ਉਹਦੇ ਵਿੱਚ ਝੂਟੇ ਮੁਫਤ ਹੋਣਗੇ, ਇਸ ਤਰ੍ਹਾਂ ਦੇ ਹੋਰ ਕਈ ਮਹਿੰਗੇ
ਵਾਅਦੇ ਨੇ।
ਤੇ ਇਹ ਜਿਹੜੇ ਵਾਅਦੇ ਨੇ ਇਹਨਾਂ ਨੂੰ ਪਾਸ ਕਰਾਉਣਾ ਪੈਣਾ ਪਹਿਲਾਂ ਲੈਜਿਸਲੇਚਰ ਵਿੱਚ, ਕੋਈ ਬਿੱਲ ਲੈ ਕੇ ਆਏਗੀ ਸਰਕਾਰ, ਉਹ ਫੰਡਿੰਗ ਪਹਿਲਾਂ ਪਾਸ ਹੋਏਗੀ, ਉਹ ਫੰਡਿੰਗ ਅਜੇ ਇਹਦੇ ਵਿੱਚ ਸ਼ਾਮਲ ਨਹੀਂ ਹੈ, ਉਹ ਪੈਸੇ ਨਹੀਂ ਅਜੇ ਹੈਗੇ ਇਹਦੇ ਵਿੱਚ। ਸੋ ਅਗਲੇ ਸਾਲ ਬਜਟ ਤੋਂ ਪਹਿਲਾਂ ਮੋਸਟ ਲਾਈਕਲੀ ਉਹ ਫੰਡਿੰਗ ਵੀ ਪਾਸ ਹੋ ਜਾਣੀ। ਸੋ ਜਦੋਂ ਅਗਲੇ ਸਾਲ ਬਜਟ ਦੇ ਵਿੱਚ ਜਦੋਂ ਆਪਾਂ ਦੇਖਾਂਗੇ ਇਸ ਸਾਲ ਦਾ ਜਿਹੜਾ ਫਿਸਕਲ ਡੈਫਿਸਿਟ ਆ ਉਹ ਇਸ ਤੋਂ ਜ਼ਿਆਦਾ ਵਧਣ ਦੇ ਆਸਾਰ ਨੇ,
ਜਾਂ ਫਿਰ ਇਹ ਹੋ ਸਕਦਾ ਕਿ ਜਿਹੜੀ ਉਹ ਵਾਲੇ ਪੈਸੇ ਨੇ ਉਹਨੂੰ ਅਗਲੇ ਸਾਲ ਦੇ ਬਜਟ 'ਚ ਪਾ ਦਿੱਤਾ ਜਾਵੇ।
ਸੋ ਆਈਦਰ ਵੇ ਜਿਹੜੇ ਇਹ ਖਰਚੇ ਨੇ ਇਹ ਵਧਣ ਵਾਲੇ ਨੇ, ਡੈਫਿਸਿਟ ਸਾਡਾ ਵਧਣ ਵਾਲਾ।
ਕਰੈਕਟ।
ਤੇ ਫਾਈਨੈਂਸ ਮਿਨਿਸਟਰ ਬ੍ਰੈਂਡਾ ਬੇਲੀ ਨੂੰ ਕਾਲੇ ਦੇ ਬਾਰੇ ਪੁੱਛਿਆ ਗਿਆ, ਉਹ ਕਹਿੰਦੇ ਵੀ ਦੇਖੋ ਵੀ ਇਸ ਵੇਲੇ ਥੋੜਾ ਕੰਮ ਔਖਾ ਚੱਲਦਾ ਭਾਵੇਂ, ਬਟ ਦਿਸ ਡਸ ਨਾਟ ਮੀਨ ਕਿ ਅਸੀਂ ਆਪਣੇ ਵਾਅਦੇ ਪੂਰੇ ਨਹੀਂ ਕਰਾਂਗੇ, ਅਸੀਂ ਸਰਵਿਸਿਜ਼ ਦੇ ਵਿੱਚ ਕੋਈ ਕਟੌਤੀ ਕਰਾਂਗੇ, ਦੈਟਸ ਨਾਟ ਗੋਇੰਗ ਟੂ ਹੈਪਨ। ਸੋ ਕਹਿੰਦੇ ਦਿਸ ਵਿਲ ਨਾਟ ਬੀ ਅਫੈਕਟਿਡ, ਜੋ ਜਿਹੜਾ ਅਸੀਂ ਵਾਅਦੇ ਕੀਤੇ ਸੀ ਉਹ ਪੂਰੇ ਕਰਾਂਗੇ। ਸੋ ਇਹ ਤੁਸੀਂ ਹੁਣ ਜੋ ਜੋ ਚੀਜ਼ਾਂ ਅਸੀਂ ਖਰਚੇ ਜੋ ਗਿਣੇ ਨੇ ਇਹਨਾਂ ਵਿੱਚ ਹੋਰ ਖਰਚੇ ਜੋੜ ਲਏ ਜਾਣ, ਕਿਉਂਕਿ BCNDP ਨੇ ਆਪਣੇ ਪਲੇਟਫਾਰਮ ਦੇ ਵਿੱਚ ਲਿਖਿਆ ਸੀ ਕਿ ਜਿਹੜਾ ਸਾਡਾ ਰੈਵਨਿਊ ਹੈ ਉਹ $1.5 billion ਘੱਟ ਜਾਣਾ, ਤੇ ਜਿਹੜੀ ਸਾਡੀ ਨਵੀਂ ਸਪੈਂਡਿੰਗ ਹੈ 2027 ਤੱਕ ਉਹ $2.9 billion ਦੀ ਹੋਏਗੀ। ਸੋ ਇਹ ਸਾਰੇ ਖਰਚੇ ਵੀ ਜੋੜਾਂਗੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ।
ਵਾਸੂ ਜੀ, ਓਵਰਆਲ ਜਿਹੜੀ ਇਨਫਰਾਸਟ੍ਰਕਚਰ ਦੀ ਜਿਹੜੀ ਸਪੈਂਡਿੰਗ ਇਸ ਸਾਲ ਵਾਸਤੇ ਪਲਾਨ ਕੀਤੀ ਹੈ ਉਹ $13 billion ਤੋਂ ਵੀ ਵੱਧ ਦੀ ਧਨਰਾਸ਼ੀ ਆ,
ਉਹਦਾ ਸਵਾਗਤ ਹੋਣਾ ਚਾਹੀਦਾ,
ਕਿਉਂਕਿ
ਮੈਂ ਕਹਿੰਦਾ ਹੋਰ ਵਧੇ। ਸੋ ਕੈਪੀਟਲ ਐਕਸਪੈਂਡੀਚਰ ਸਰਕਾਰ ਹੋਰ ਵਧਾਵੇ, ਇਨਫਰਾਸਟ੍ਰਕਚਰ ਦੀ ਸਾਨੂੰ ਲੋੜ ਆ, ਇਹ ਤਾਂ ਖਰਚੇ ਹੋਰ ਹੋਣ, ਪਰ ਜਿਹੜੇ ਲੋਕ ਲੁਭਾਵਨੇ ਵਾਅਦੇ ਨੇ, ਜਿਹੜੇ ਕ੍ਰਿਟਿਕਸ ਕਹਿੰਦੇ ਨੇ ਵੀ ਵੋਟਾਂ ਖਰੀਦਣ ਵਾਸਤੇ ਸੰਭਾਵੀ ਤੌਰ ਤੇ ਕੀਤੇ ਗਏ, ਉਹਨਾਂ ਤੋਂ ਸਾਨੂੰ ਹੁਣ ਲੱਗਦਾ ਕੈਨੇਡੀਅਨਸ ਨੂੰ, ਕੈਨੇਡੀਅਨ ਪੋਲੀਟੀਸ਼ੀਅਨਸ ਨੂੰ, ਚਾਹੇ ਜਿਹੜੀ ਵੀ ਸਟ੍ਰਾਈਪ ਦੇ ਹੋਣ, ਜਿਹੜੀ ਮਰਜ਼ੀ ਲੈਵਲ ਆਫ ਗਵਰਨਮੈਂਟ ਦੇ ਹੋਣ, ਬਾਜ਼ ਆਉਣਾ ਚਾਹੀਦਾ, ਇਹ ਕੋਈ ਚੰਗੀ ਪਿਰਤ ਨਹੀਂ।
ਵਾਸੂ ਜੀ, ਇਕਨੋਮਿਕ ਗਰੋਥ ਦੀਆਂ ਜਿਹੜੀਆਂ ਪ੍ਰੋਜੈਕਸ਼ਨਸ ਨੇ ਕਿ ਇਸ ਸਾਲ BC ਦੀ ਆਰਥਿਕਤਾ ਸਿਰਫ 0.9% ਦੀ ਦਰ ਤੇ ਗਰੋ ਕਰੇਗੀ, ਅਗਲੇ ਸਾਲ ਇਸ ਗਰੋਥ ਨੂੰ 1.9% ਤੇ ਰੱਖਿਆ ਗਿਆ। ਪਰ ਵਾਸੂ ਜੀ, ਸਭ ਤੋਂ ਵੱਡੀ ਅਨਸਰਟਨਟੀ ਜਿਹੜੀ ਇਸ ਵੇਲੇ ਬਣੀ ਹੋਈ ਹੈ ਡੋਨਲਡ ਟਰੰਪ ਦੇ ਟੈਰਿਫਸ, ਉਹ ਟੈਰਿਫਸ ਨੇ ਕਿਹੋ ਜਿਹਾ ਪ੍ਰਭਾਵ ਇਕਨੋਮੀ ਦੇ ਉੱਪਰ ਛੱਡਣਾ, ਕੀ ਉਹ ਟੈਰਿਫਸ ਲੱਗਦੇ ਨੇ, ਜੇ ਲੱਗਦੇ ਨੇ ਕਿੰਨੀ ਦੇਰ ਤੱਕ ਲੱਗੇ ਰਹਿੰਦੇ ਨੇ, ਕਿਉਂਕਿ ਹਾਲ ਦੀ ਘੜੀ ਡੋਨਲਡ ਟਰੰਪ ਆਪਣੇ ਉਸ ਸਟੈਂਸ ਦੇ ਉੱਪਰੋਂ ਪਿੱਛੇ ਹਟਦੇ ਨਜ਼ਰ ਨਹੀਂ ਆ ਰਹੇ, ਬਾਵਜੂਦ ਇਸ ਦੇ ਕਿ ਜਿੰਨੀ ਮਰਜ਼ੀ ਇੱਥੋਂ ਯਤਨ ਕੀਤੇ ਜਾ ਰਹੇ ਨੇ, ਮੀਟਿੰਗਾਂ ਹੋ ਰਹੀਆਂ, ਕੱਲ੍ਹ ਕਿਹੜੇ ਹੋਰ ਐਲਾਨ ਕੈਨੇਡਾ ਦੀ ਸਰਕਾਰ ਨੇ ਕੀਤੇ ਨੇ ਡੋਨਲਡ ਟਰੰਪ ਨੂੰ ਖੁਸ਼ ਕਰਨ ਦੇ ਵਾਸਤੇ, ਉਹਦੇ ਬਾਰੇ ਵੀ ਅੱਗੇ ਚੱਲ ਕੇ ਗੱਲ ਕਰਦੇ ਹਾਂ, ਪਰ ਉਹ ਸਭ ਦੇ ਬਾਵਜੂਦ ਡੋਨਲਡ ਟਰੰਪ 25% ਦਾ ਟੈਰਿਫ ਲਗਾਉਣ ਵਾਲਾ ਜਿਹੜਾ ਉਹਨਾਂ ਨੇ ਸਟਾਂਸ ਜਿਹਦਾ ਜ਼ਿਕਰ ਉਹਨਾਂ ਨੇ 2 ਹਫ਼ਤੇ ਪਹਿਲਾਂ ਕੀਤਾ ਸੀ ਉਹ ਟਵੀਟ ਦੇ ਵਿੱਚ, ਉਸ ਤੋਂ ਮਗਰੋਂ ਉਹ ਹੀ ਇਜ਼ ਨਾਟ ਬੈਕਿੰਗ ਅਵੇ ਫਰੋਮ ਦੈਟ,
ਹੀ ਇਜ਼ ਨਾਟ। ਅਤੇ ਬ੍ਰੈਂਡਾ ਬੇਲੀ ਫਾਈਨੈਂਸ ਮਿਨਿਸਟਰ, ਉਹਨਾਂ ਨੇ ਕੱਲ੍ਹ ਇਹ ਗੱਲ ਕਹੀ, ਕਹਿੰਦੇ ਕਿ ਅਨਿਸ਼ਚਿਤਤਾ ਇਸ ਕਦਰ ਬਣੀ ਹੋਈ ਆ ਕਿ ਸਾਨੂੰ ਆਲਮੋਸਟ ਕਹਿੰਦੇ 2 scenarios ਤਿਆਰ ਕਰਨੇ ਪੈ ਰਹੇ ਨੇ ਬਜਟ ਦੇ, ਅਤੇ ਕਹਿੰਦੇ ਵੀ ਰੀਅਲੀ ਹੋਪ ਕਿ ਜਿਹੜਾ ਦੂਸਰੀ ਜਿਹੜੀ ਮਾਡਲਿੰਗ ਅਸੀਂ ਤਿਆਰ ਕੀਤੀ ਵੀ ਉਹ ਸਾਨੂੰ ਕਦੇ ਵੀ ਸਾਂਝੀ ਨਾ ਕਰਨੀ ਪਵੇ, ਮਤਲਬ ਕਿ ਜੇ ਡੋਨਲਡ ਟਰੰਪ 25% ਟੈਰਿਫ ਲਗਾ ਦਿੰਦੇ ਨੇ ਫਿਰ ਆਰਥਿਕਤਾ ਸਾਡੀ ਕਿਹੜੇ ਕਿੱਥੇ ਜਾ ਕੇ ਡਿੱਗੇਗੀ, ਤੇ ਜੇ ਨਹੀਂ ਲੱਗਦੇ ਟੈਰਿਫ ਤਾਂ ਫੇਕ ਹੀ ਬਣੇਗਾ। ਕਹਿੰਦੇ ਵੀ ਸਾਨੂੰ 2 ਮਾਡਲ ਤਿਆਰ ਕਰਨੇ ਪੈ ਰਹੇ ਨੇ ਇਸ ਵੇਲੇ, ਅਨਿਸ਼ਚਿਤ
ਕੰਮ ਵੱਧ ਗਿਆ,
ਕਿਤੇ ਪੈਸੇ ਨਾ ਖਰਚਾ ਨਾ ਵੱਧ ਜਾਏ ਕਿਤੇ।
ਬਸ ਜੀ, ਉਹਦੀ ਵੀ ਗੱਲ ਕਰਦੇ ਹਾਂ, ਕਿਉਂਕਿ ਜਿਹੜੀ ਅੱਛਾ 2-3 ਚੀਜ਼ਾਂ, ਕਿਉਂਕਿ ਇਹਨਾਂ 'ਚ ਪਹਿਲੂ ਬਹੁਤ ਨੇ, ਦੇਰ ਇਜ਼ ਮੈਨੀ ਐਂਗਲਸ ਜਿਹਦੇ ਬਿਹਾਫ ਤੇ, ਜਿਹਦੇ ਆਧਾਰ ਤੇ ਇਹ ਕੱਲ੍ਹ ਦੀ ਸਾਰੀ ਸਟੇਟਮੈਂਟ ਨੂੰ ਅਸੀਂ ਐਨਾਲਾਈਜ਼ ਕਰ ਸਕਦੇ ਹਾਂ। ਜਿਹੜੀ BC ਦੀ ਸਰਕਾਰ ਦਾ ਹੁਣ ਜਿਹੜੀ ਆਪਾਂ ਡੈਟ ਟੂ GDP ਰੇਸ਼ੋ ਦੀ ਜਾਂ ਡੈਫੀਸਿਟ ਟੂ GDP ਰੇਸ਼ੋ ਦੀ ਗੱਲ, ਬੜੀ ਗੱਲ ਚੱਲੀ ਹੈ ਨਾ, ਕਿਉਂਕਿ ਉਹ ਫੈਡਰਲ ਸਰਕਾਰ ਨੇ ਜਿਹੜਾ ਆਪਣਾ ਇੱਕ ਵਾਅਦਾ ਰੱਖਿਆ ਹੋਇਆ ਸੀ ਵੀ ਅਸੀਂ 2026-27 ਦੇ ਵਿੱਚ ਵੀ ਸਾਡਾ ਹੀ GDP ਕਿੰਨੀ ਆ, ਭਾਵ ਸਾਡਾ ਟੋਟਲ ਇਕਨੋਮਿਕ ਆਊਟਪੁੱਟ ਕਿੰਨਾ, ਉਹਦੇ ਕੰਪੈਰੀਜ਼ਨ ਦੇ ਵਿੱਚ ਸਾਡਾ ਜਿਹੜਾ ਡੈਫੀਸਿਟ ਆ ਉਹ ਕਿੰਨਾ ਹੋਏਗਾ। ਵਾਸੂ ਜੀ, BC ਦਾ ਜਿਹੜਾ ਉਹ ਜੀ ਡੀ ਪੀ ਦੇ 2.2% ਦੇ ਬਰਾਬਰ ਆ। ਫੈਡਰਲ ਸਰਕਾਰ ਦਾ ਇਸ ਸਾਲ ਦਾ ਜਿਹੜਾ ਉਹ ਡੈਫਿਸਿਟ ਆ ਉਹ 1.6% ਆ ਜੀ ਡੀ ਪੀ ਦਾ। ਜਦੋਂ
ਪ੍ਰੋਜੈਕਸ਼ਨ ਹੀ
ਹੈ,
ਪ੍ਰੋਜੈਕਸ਼ਨ ਹੀ ਹੈ,
ਪ੍ਰੋਜੈਕਸ਼ਨ ਆ ਜੀ। ਬਸ ਜੀ 2019-2020 ਵਾਲਾ ਜਿਹੜਾ ਵਿੱਤੀ ਵਰ੍ਹਾ ਸੀ ਜਿਹਦੇ ਵਿੱਚ ਕਿ ਟੂਵਰਡਸ ਦੀ ਐਂਡ ਆਫ ਦੈਟ ਈਅਰ ਕੋਵਿਡ 19 ਪੈਂਡੈਮਿਕ ਆ ਗਿਆ ਸੀ, ਉਦੋਂ ਵੀ ਬੀ ਸੀ ਦੇ ਵਿੱਚ ਜਿਹੜਾ ਸਾਡਾ ਡੈਫਿਸਿਟ ਟੂ ਜੀ ਡੀ ਪੀ ਰੇਸ਼ੋ ਸੀ ਉਹ 1.8% ਸੀ, ਜਿਹੜੀ ਕਿ ਹੁਣ 2.2% ਆ। ਅਤੇ ਹੁਣ ਦੀ ਇਕਨੋਮਿਕ ਕੰਡੀਸ਼ਨ ਅਤੇ ਕੋਵਿਡ 19 ਜਦੋਂ ਸ਼ੁਰੂ ਹੋਇਆ ਸੀ ਉਦੋਂ ਲੱਗੇ ਲੋਕਡਾਊਨ, ਜਦੋਂ ਲੋਕਾਂ ਦੀਆਂ ਜਿਹੜੀਆਂ ਨੌਕਰੀਆਂ ਗਈਆਂ ਸੀ ਉਹਦਾ ਜੋ ਅਸਰ ਪਿਆ ਸੀ ਉਹ ਕਿਤੇ ਵੱਖਰਾ ਸੀ। ਸੋ ਅਸੀਂ ਆਲਰੇਡੀ ਰਿਕਾਰਡ ਡੈਫਿਸਿਟ 'ਤੇ ਚੱਲ ਰਹੇ ਹਾਂ। ਜਿਹੜੀ ਵਾਸੂ ਜੀ ਪਰ ਕੈਪੀਟਾ ਜੀ ਡੀ ਪੀ ਆ ਬੀ ਸੀ ਦੇ ਵਿੱਚ ਉਹ ਪਿਛਲੇ ਸਾਲ 1% ਘਟੀ ਆ, ਅਤੇ ਇਸ ਸਾਲ ਉਹਦੇ ਵਿੱਚ 2.1% ਦੀ ਹੋਰ ਗਿਰਾਵਟ ਹੋਣ ਦੇ ਆਸਾਰ ਨੇ। ਅਤੇ ਸਰਕਾਰ ਆਲਰੇਡੀ ਇਹ ਗੱਲ ਕਹਿੰਦੀ ਪਈ ਆ ਕਿ 2025 ਦੇ ਵਿੱਚ ਪਾਰਸ਼ਲ ਰਿਕਵਰੀ ਤਾਂ ਹੋਏਗੀ, ਪਰ ਜਿਹੜੀ ਆਮਦਨ ਹੈਗੀ ਆ ਲੋਕਾਂ ਦੀ ਔਨ ਐਵਰੇਜ ਉਹ $1,000 ਘੱਟ ਜਾਣੀ ਆ। ਸੋ ਇਸੇ ਕਰਕੇ ਕੀ ਉਹ $1,000 ਦੇ ਚੈੱਕ ਦੀ ਵਾਅਦਾ ਕੀਤਾ ਜਾ ਰਿਹਾ।
ਹਾਂ, ਅਤੇ ਜਿਹੜੇ ਰਿਪੋਰਟਸ ਆ ਰਹੀਆਂ ਵੀ ਜੇ ਤੁਸੀਂ ਗਰੋਸਰੀ ਖਰੀਦਣੀ ਆ, ਇੱਕ ਜਿਹੜਾ ਇੱਕ ਸਧਾਰਨ ਪਰਿਵਾਰ ਆ, ਇੱਕ ਔਸਤ ਪਰਿਵਾਰ 4 ਜੀਆਂ ਦਾ, ਉਹਨਾਂ ਨੂੰ $600-700 ਵੱਧ ਖਰਚਣੇ ਪੈਣੇ
ਗਰੋਸਰੀ ਫੂਡ ਪ੍ਰਾਈਸ ਰਿਪੋਰਟ ਆਈ ਸੀ ਹੁਣੇ,
ਅਤੇ ਉਧਰੋਂ $1,000 ਤੁਹਾਡੀ ਆਮਦਨ ਘੱਟ ਜਾਣੀ ਆ। ਸੋ ਐਡ ਇਟ ਅਪ। ਅੱਛਾ ਵਿਜੇ ਜੀ, ਸਾਡੇ ਜਦੋਂ ਵੀ ਫੈਡਰਲ ਬਜਟ ਕੋਈ ਫਾਈਨੈਂਸ਼ੀਅਲ ਸਟੇਟਮੈਂਟ ਪੇਸ਼ ਕੀਤੀ ਜਾਂਦੀ ਹੈ, ਸਾਡੇ ਫੈਡਰਲ ਫਾਈਨੈਂਸ ਮਿਨਿਸਟਰ ਜਿਹੜੇ ਵੀ ਨੇ ਹੁਣ ਇਸ ਵੇਲੇ ਡੋਮਿਨਿਕ
ਲੈਬਲੋਂਗ
ਦੀ ਘੜੀ, ਸੋ ਉਹ ਹਮੇਸ਼ਾ ਇਹੀ ਕਿਹਾ ਕਰਦੇ ਨੇ, ਕ੍ਰਿਸਟੀਆ ਫ੍ਰੀਲੈਂਡ ਹੋ ਗਏ ਪਹਿਲਾਂ ਬਿਲ ਮੋਰਨੋ ਹੁੰਦੇ ਸੀ, ਉਹ ਇਹੀ ਕਹਿੰਦੇ ਹੁੰਦੇ ਸੀ ਕਿ ਜੀ G7 ਮੁਲਕਾਂ ਦੇ ਵਿੱਚੋਂ ਵੀ ਮੁਲਕਾਂ ਵਿੱਚੋਂ ਮੁਲਕ ਸੁਨੀਦਾ ਕੈਨੇਡਾ ਬੋਲੀ ਪਾਉਂਦੇ ਹੁੰਦੇ ਸੀ ਵੀ ਸਾਡਾ ਡੈਟ ਟੂ ਜੀ ਡੀ ਪੀ ਰੇਸ਼ੋ ਸਭ ਤੋਂ ਵਧੀਆ, ਸਭ ਤੋਂ ਅਸੀਂ ਘੱਟ ਸਾਡਾ ਡੈਟ ਟੂ ਜੀ ਡੀ ਪੀ ਰੇਸ਼ੋ ਆ। ਉਸੇ ਤਰ੍ਹਾਂ ਦੀ ਬੋਲੀ ਕੱਲ੍ਹ ਬ੍ਰੈਂਡਾ ਬੇਲੀ ਨੇ ਵੀ ਪਾਈ ਆ, ਕਹਿੰਦੇ ਵੀ ਸੂਬਿਆਂ ਵਿੱਚੋਂ ਸੂਬਾ ਸੁਨੀਦਾ BC, ਵੀ BC ਦੇ ਜਿੰਨੇ ਵੀ ਕੈਨੇਡਾ ਦੇ ਜਿੰਨੇ ਵੀ ਸੂਬੇ ਨੇ ਸਭ ਤੋਂ ਵਧੀਆ ਜਿਹੜਾ ਸਭ ਤੋਂ ਘੱਟ ਡੈਟ ਟੂ ਜੀ ਡੀ ਪੀ ਰੇਸ਼ੋ ਉਹ ਸਾਡੇ BC ਦਾ ਹੈ। ਸੋ ਉਹਨਾਂ ਨੇ ਵੀ ਇਹ ਗੱਲ ਕਹੀ ਆ
ਵਾਸੂ ਜੀ। ਪਰ S&P ਗਲੋਬਲ ਵਾਲਿਆਂ ਨੇ ਅਪ੍ਰੈਲ ਦੇ ਵਿੱਚ ਜਦੋਂ ਕ੍ਰੈਡਿਟ ਰੇਟਿੰਗ ਡਾਊਨਗ੍ਰੇਡ ਕੀਤੀ ਸੀ BC ਦੀ, ਉਦੋਂ ਉਹਨਾਂ ਨੇ ਬੋਲੀ ਪੁੱਠੀ ਕਰਕੇ ਪਾਈ ਸੀ,
ਪਰ ਸਾਰਿਆਂ ਨੇ ਨਾ ਕੀਤੀ ਵਿਜੇ ਜੀ। ਸੋ ਅਸੀਂ ਉਹਨਾਂ ਦੀ ਗੱਲ ਕਰਾਂਗੇ ਜਿਹਨਾਂ ਨੇ ਨਹੀਂ ਕੀਤੀ। ਸੋ ਜਿਹਨਾਂ ਨੇ ਡਾਊਨਗ੍ਰੇਡ ਕੀਤਾ
ਉਹਨਾਂ ਦੀ ਗੱਲ,
ਉਹਨਾਂ ਨੂੰ ਕੈਲਕੂਲੇਟ ਨਹੀਂ ਕਰਨਾ
ਜੀ।
ਸੋ
ਵਾਸੂ ਜੀ, ਪਰ ਅੱਛਾ S&P ਵਾਲੇ ਨੇ ਇਹ ਗੱਲ ਵੀ ਕਹੀ ਸੀ ਉਦੋਂ ਜਦੋਂ ਉਹਨਾਂ ਨੇ ਡਾਊਨਗ੍ਰੇਡ ਕੀਤਾ ਨਾ, ਕ੍ਰੈਡਿਟ ਰੇਟਿੰਗ ਡਾਊਨਗ੍ਰੇਡ ਕੀਤੀ, ਕਿ ਜੇ ਇਸੇ ਤਰ੍ਹਾਂ ਡੈਫਿਸਿਟਸ ਦਾ ਹਾਲ ਚੱਲਦਾ ਰਿਹਾ ਤਾਂ ਆਉਂਦੇ ਵਰ੍ਹਿਆਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਕ੍ਰੈਡਿਟ ਰੇਟਿੰਗ ਨੂੰ ਹੋਰ ਵੀ ਡਾਊਨਗ੍ਰੇਡ ਕੀਤਾ ਜਾ ਸਕਦਾ। ਇਹ ਕ੍ਰੈਡਿਟ ਰੇਟਿੰਗਸ ਮਹੱਤਵਪੂਰਨ ਇਸ ਕਰਕੇ ਨੇ ਕਿ ਜਿਹੜੀ ਹੁਣ ਆਪਾਂ ਇਹ ਗੱਲ ਕਰਕੇ ਹਟੇ ਹਾਂ ਨਾ ਕਿ ਜਿਹੜਾ ਸੂਬਾਈ ਕਰਜ਼ਾ ਹੈ BC ਦੀ ਡੈਟ $130 billion ਹੋ ਜਾਣੀ ਆ, ਇਹਦੇ ਉੱਪਰ ਵਿਆਜ ਕਿੰਨਾ ਪੈਣਾ, ਉਹ ਜਿਹੜਾ ਕਿੰਨੇ ਵਿਆਜ ਤੇ ਤੁਹਾਨੂੰ ਕਰਜ਼ਾ ਮਿਲੇਗਾ ਇਹ ਤੁਹਾਡੀ ਕ੍ਰੈਡਿਟ ਰੇਟਿੰਗ ਡਿਟਰਮਿਨ ਕਰਦੀ ਆ। ਕ੍ਰੈਡਿਟ ਰੇਟਿੰਗ ਜਿੰਨੀ ਕਮਜ਼ੋਰ ਹੁੰਦੀ ਜਾਏਗੀ ਵਿਆਜ ਤੁਹਾਨੂੰ ਓਨਾ ਹੀ ਮਹਿੰਗਾ ਕਰਜ਼ਾ ਮਿਲੇਗਾ, ਮਤਲਬ ਕਿ ਕਰਜ਼ੇ ਦੀ ਜਿਹੜੀ ਸਰਵਿਸਿੰਗ ਕੋਸਟ ਆ ਉਹ ਵੱਧ ਜਾਣੀ ਆ। ਜਿੰਨੇ ਪੈਸੇ ਤੁਸੀਂ ਵਿਆਜ ਦੇ ਵਿੱਚ ਦਿਓਗੇ, ਹੁਣ ਤਾਂ ਇਹ ਗੱਲ ਸਾਰਿਆਂ ਨੂੰ ਸਮਝ ਆ ਗਈ ਨਾ, ਪਿਛਲੇ ਸਾਲਾਂ ਦੇ ਵਿੱਚ ਜਦੋਂ ਮੋਰਗੇਜ ਇਜ਼ ਵੇਰੀਏਬਲ ਰੇਟ, ਮੋਰਗੇਜ ਦੇ ਰੇਟ ਵਧੇ, ਕਿ ਜਦੋਂ ਤੁਹਾਡਾ ਖਰਚਾ ਕਰਜ਼ੇ ਦਾ ਵਿਆਜ ਦੇਣ ਦੇ ਵਿੱਚ ਜ਼ਿਆਦਾ ਹੁੰਦਾ ਤਾਂ ਤੁਹਾਨੂੰ ਬਾਕੀ ਪਾਸਿਓਂ ਸਰਫਾ ਕਰਨਾ ਪੈਂਦਾ, ਅਤੇ ਜੇ ਬਾਕੀ ਪਾਸਿਓਂ ਸਰਫਾ ਹੋਏਗਾ ਤਾਂ ਉਹਦੇ ਨਾਲ ਸਰਵਿਸਿਜ਼ ਦੇ ਉੱਪਰ ਆਲਰੇਡੀ ਸਕੂਲ, ਆਪਣਾ ਐਜੂਕੇਸ਼ਨ ਸਿਸਟਮ, ਹੈਲਥ ਕੇਅਰ ਸਿਸਟਮ, ਟਰਾਂਸਪੋਰਟੇਸ਼ਨ ਸਿਸਟਮ, ਉਹਨਾਂ ਵਾਸਤੇ ਪੈਸੇ ਕਿੱਥੋਂ ਆਉਣਗੇ, ਜਾਂ ਫਿਰ ਇਹ ਕਹਿ ਲਓ ਕਿ ਹੋਰ ਵੱਡੇ ਡੈਫਿਸਿਟਸ ਹੋਣਗੇ, ਇਸ ਵਿੱਚ ਉਹ ਸਪਾਇਰਲ ਆ, ਉਹ ਵਾਸੂ ਜੀ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੱਲ੍ਹ ਇੱਕ ਗੱਲ ਹੋਰ ਹੋਈ,
ਹਾਂਜੀ,
ਜਿਹੜੇ ਇਸ ਵੇਲੇ ਸੂਬੇ ਦੇ ਵਿੱਚ ਵੱਡੇ 15 ਕੈਪੀਟਲ ਪ੍ਰੋਜੈਕਟਸ ਚੱਲਦੇ ਪਏ ਨੇ, 15 ਦੇ ਵਿੱਚੋਂ 10 ਓਵਰ ਬਜਟ ਨੇ।
ਤੇ ਵਿਜੇ ਜੀ, ਖਾਸ ਤੌਰ ਤੇ 2 ਪ੍ਰੋਜੈਕਟਸ, ਪਟੋਲੋ ਬ੍ਰਿਜ ਰਿਪਲੇਸਮੈਂਟ ਤੇ ਦੂਸਰਾ ਬ੍ਰੌਡਵੇ ਐਕਸਪੈਂਸ਼ਨ ਪ੍ਰੋਜੈਕਟ ਸਕਾਈਟ੍ਰੇਨ ਵਾਲਾ, ਇਹਨਾਂ ਦੋਨੋਂ ਪ੍ਰੋਜੈਕਟਸ ਬਾਰੇ ਇਲੈਕਸ਼ਨ ਤੋਂ ਪਹਿਲਾਂ ਸਰਕਾਰ ਵੱਲੋਂ ਕੈਟੇਗੋਰੀਕਲੀ ਕਿਹਾ ਗਿਆ ਸੀ ਕਿ ਦੋਨੋਂ ਪ੍ਰੋਜੈਕਟ ਥੋੜੇ ਥੋੜੇ ਡਿਲੇ ਚਾਹੇ ਹੋ ਗਏ ਨੇ, ਵੀ ਕੁਝ ਮਹੀਨੇ ਡਿਲੇਡ ਨੇ, 1 ਸਾਲ ਤਕਰੀਬਨ, ਪਰ ਦੋਨੋਂ ਹੀ ਪ੍ਰੋਜੈਕਟ ਸਟਿਲ ਔਨ ਬਜਟ ਨੇ, ਕਿ ਇਹ ਜਿੰਨਾ ਅਸੀਂ ਬਜਟ ਤਿਆਰ ਕੀਤਾ ਸੀ ਉਹਦੇ ਅੰਦਰ ਹੀ ਬਣਨਗੇ, ਵੀ ਇਹਨਾਂ ਦੇ ਕੋਈ ਕੋਸਟ ਓਵਰਰਨਸ ਨਹੀਂ ਹੋਏ। ਇਹ ਸਰਕਾਰ ਨੇ ਇਲੈਕਸ਼ਨ ਤੋਂ ਪਹਿਲਾਂ ਕੈਟੇਗੋਰੀਕਲੀ ਕਿਹਾ ਸੀ ਇਹਨਾਂ 2 ਪ੍ਰੋਜੈਕਟਸ ਬਾਰੇ। ਹੁਣ ਇਸ ਅਪਡੇਟ ਦੇ ਵਿੱਚ ਦੱਸ ਦਿੱਤਾ ਗਿਆ ਕਿ ਪਟੋਲੋ ਬ੍ਰਿਜ ਰਿਪਲੇਸਮੈਂਟ ਪ੍ਰੋਜੈਕਟ ਉਹਦੀ ਕੋਸਟ 1.38 billion ਤੋਂ ਵੱਧ ਕੇ 1.64 billion ਹੋ ਗਈ ਹੈ, ਤੇ ਜਿਹੜਾ ਬ੍ਰੌਡਵੇ ਵਾਲਾ ਪ੍ਰੋਜੈਕਟ ਹੈ ਉਹਦੀ ਕੋਸਟ 2.83 billion ਤੋਂ ਵੱਧ ਕੇ 2.95 billion ਹੋ ਗਈ ਹੈ। ਇਹਨੂੰ ਲੈ ਕੇ ਹੁਣ BC ਕੰਸਰਵੇਟਿਵ ਪਾਰਟੀ ਦੇ ਜਿਹੜੇ ਫਾਈਨੈਂਸ ਕ੍ਰਿਟਿਕ ਨੇ ਪੀਟਰ ਮਿਲੋਬਾਰ, ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਕਿ ਜੇ ਇਹ ਸਾਰੀ ਜਿਹੜੀ ਆਰਥਿਕ ਹਕੀਕਤ ਹੈ BC ਦੀ, ਇਹ ਜਿਹੜੇ ਇਹ ਅੰਕੜੇ ਸਾਰੇ ਕਿ ਕੋਸਟ ਓਵਰਰਨਸ, ਫਿਸਕਲ ਡੈਫੀਸਿਟ, ਇਲੈਕਸ਼ਨ ਤੋਂ ਪਹਿਲਾਂ ਜੇਕਰ ਹਕੀਕਤ ਬਿਆਨ ਕਰ ਦਿੱਤੀ ਜਾਂਦੀ DVDB ਵੱਲੋਂ, BC NDP ਸਰਕਾਰ ਵੱਲੋਂ, ਦੈਨ ਦੇਰ ਇਜ਼ ਨੋ ਚਾਂਸ ਕਿ DVDB ਅੱਜ ਦੁਬਾਰਾ ਪ੍ਰੀਮੀਅਰ ਹੁੰਦੇ। ਇਹ ਗੱਲ BC ਕੰਸਰਵੇਟਿਵਸ ਦੇ ਫਾਈਨੈਂਸ ਕ੍ਰਿਟਿਕ ਪੀਟਰ ਮਿਲੋਬਾਰ ਨੇ ਕਹੀ ਹੈ।
ਜੀ, ਬਸ ਜੀ
ਉਹਨਾਂ ਨੇ ਬੇਸਿਕਲੀ ਇਹ ਕਿਹਾ ਕਿ ਸਰਕਾਰ ਨੇ ਇਹ ਜਿਹੜੀ ਆਰਥਿਕ ਹਕੀਕਤ ਆ ਇਹ ਲੁਕੋਈ ਹੈ ਸਾਡੇ
ਕੋਲੋਂ
ਵੋਟਰਸ ਤੋਂ ਲੁਕਾਉਣ ਦੀ ਇਹ ਸੋ ਕਾਫ਼ੀ ਵੱਡੀ ਇੱਕ ਐਲੀਗੇਸ਼ਨ ਹੈ
ਜੀ ਬਸ ਜੀ ਉਹਨਾਂ ਨੇ ਹੋਰ ਵੀ ਕਈ ਚੀਜ਼ਾਂ ਹਾਈਲਾਈਟ ਕੀਤੀਆਂ ਨੇ ਉਹਨਾਂ ਨੇ ਇਹ ਕਿਹਾ ਇੱਕ ਉਹਨਾਂ ਨੇ ਨਾ ਇੱਕ ਟਵੀਟ ਦੇ ਵਿੱਚ ਰਵੀ ਕਾਲੋ ਨੂੰ ਦ ਮਿਲੀਅਨ ਡਾਲਰ ਮਿਨਿਸਟਰ ਕਿਹਾ ਉਹ ਆਖਿਆ ਉਹਨਾਂ ਆਖਿਆ ਵੀ ਰਵੀ ਕਾਲੋ ਦੇ ਨੌ ਸਟਾਫਰਸ ਨੇ ਜਿਨ੍ਹਾਂ ਦੀਆਂ ਕਿ ਤਨਖਾਹਾਂ ਉਹਨਾਂ ਦੇ ਅਸਿਸਟੈਂਟਸ ਦੀਆਂ ਸਾਲ ਦੀਆਂ $1 million ਤੋਂ ਉੱਪਰ ਦਾ ਉਹ ਖਰਚਾ ਪੈਂਦਾ ਵੀ ਨੌ ਸਟਾਫਰਸ ਦੀ ਕੀ ਜ਼ਰੂਰਤ ਉਹਨਾਂ ਨੇ ਇਹ ਲਿਖਿਆ ਰਵੀ ਕਾਲੋਂ ਰਵੀ ਦਾ $1 million ਮਿਨਿਸਟਰ ਕਾਲੋਂ ਸੋ ਇੱਦਾਂ ਉਹਨਾਂ ਨੇ ਜ਼ਿਕਰ ਕੀਤਾ ਨਾਲ ਹੀ ਇੱਕ ਉਹਨਾਂ ਵਸੂ ਜੀ ਪਿਛਲੇ ਦਿਨੀ ਡੇਵਿਡ ਈਬੀ ਨਾ ਵੈਨਕੂਵਰ ਦੇ ਵਿੱਚ ਇੱਕ ਬਿਜ਼ਨਸ ਗਰੁੱਪ ਨੂੰ ਸੰਬੋਧਨ ਕਰ ਰਹੇ ਸੀ ਉੱਥੇ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਵੀ ਅਸੀਂ ਨਾ ਹੁਣ ਹੋਰ ਮੁਲਾਜ਼ਮ ਹਾਇਰ ਨਹੀਂ ਕਰ ਰਹੇ
ਬੀ ਸੀ ਪਬਲਿਕ ਸਰਵਿਸ ਵੱਲੋਂ ਹਾਇਰਿੰਗ ਦੇ ਉੱਤੇ ਇੱਕ ਟੈਂਪਰਰੀ ਫਰੀਜ਼ ਲਗਾਇਆ ਜਾ ਰਿਹਾ ਹੈ ਇਹ ਗੱਲ ਕੀਤੀ ਗਈ ਸੀ ਇਹਨੂੰ ਪਬਲਿਸਾਈਜ਼ ਕੀਤਾ ਗਿਆ ਸੀ
ਹਾਂ ਪਹਿਲਾਂ ਵਾਸੂ ਜੀ ਜੋ ਡੀਵੀਡੀਬੀ ਨੇ ਭਾਸ਼ਣ ਦੇ ਵਿੱਚ ਇਹ ਗੱਲ ਦਾ ਜ਼ਿਕਰ ਕੀਤਾ ਇੱਕਦਮ ਸਾਰਿਆਂ ਨੂੰ ਹੈ ਵੀ ਅੱਛਾ ਇਹ ਕਦੋਂ ਹੋਇਆ ਇਹ ਕਿਹੜੇ ਲਈ ਹੋਇਆ ਉਸ ਤੋਂ ਬਾਅਦ ਫਿਰ ਪਬਲਿਕ ਸਰਵਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਡੀਵੀਡੀਬੀ ਨੇ ਉਦੋਂ ਇਸ ਗੱਲ ਨੂੰ ਕਲੀਅਰ ਕੀਤਾ ਸੀ ਕਿ ਜਿਹੜੇ ਤਾਂ ਦੇਖੋ ਫਰੰਟ ਲਾਈਨ ਵਾਲੇ ਕੋਈ ਸਰਵਿਸਿਜ਼ ਨੇ ਜਿਹਦੇ ਵਿੱਚ ਐਜੂਕੇਸ਼ਨ ਸਰਵਿਸ ਹੋਈ ਹੈਲਥ ਕੇਅਰ ਹੋਈ ਵੀ ਉੱਥੇ ਨਹੀਂ ਅਸੀਂ ਹਾਇਰਿੰਗ ਬੰਦ ਕਰ ਰਹੇ ਪਰ ਜਿਹੜੇ ਐਡਮਿਨਿਸਟ੍ਰੇਟਿਵ ਸਟਾਫ ਆ ਐਡਮਿਨਿਸਟ੍ਰੇਟਿਵ ਸਟਾਫ ਦੀ ਹਾਇਰਿੰਗ ਨੂੰ ਲੈ ਕੇ ਅਸੀਂ ਹੁਣ ਹੁਣ ਨਵੇਂ ਮੁਲਾਜ਼ਮ ਭਰਤੀ ਨਹੀਂ ਕਰਨੇ ਵਾਸੂ ਜੀ ਹੁਣ ਉਹਦੇ ਵਿੱਚ ਗੱਲ ਕੱਲ੍ਹ ਪੀਟਰ ਮੇਲੋਬਾਰ ਨੇ ਹੀ ਇਸ ਗੱਲ ਨੂੰ ਹਾਈਲਾਈਟ ਕੀਤਾ ਕਿ ਪ੍ਰੀਮੀਅਰ ਦੇ ਦਫ਼ਤਰ ਦੇ ਵਿੱਚ 3 ਸਟਾਫਰਸ ਨੇ ਜਿਨ੍ਹਾਂ ਦੀ ਤਨਖਾਹਾਂ ਦਾ ਜਿਹੜਾ ਗ੍ਰੇਡ ਆ ਉਹ ਜਿਹੜਾ ਸਭ ਤੋਂ ਉਚੇਰਾ ਪੱਧਰ ਹੈ ਪਬਲਿਕ ਸਰਵਿਸ ਦੇ ਵਿੱਚ ਪੇ ਗ੍ਰੇਡ ਦਾ ਉਹਨਾਂ ਨੂੰ ਉਹਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ
ਬੇਸਿਕਲੀ ਦੇ ਬਿਨ ਗਿਵਨ ਅ ਪੇ ਬੰਪ
ਜੀ
ਸੈਲਰੀ ਇਨਕਰੀਜ਼
ਜੀ
ਤੇ ਉਦੋਂ ਜਦੋਂ ਪਬਲਿਸਾਈਜ਼ ਇਹ ਕੀਤਾ ਗਿਆ ਬੀ ਸੀ ਪਬਲਿਕ ਸਰਵਿਸ ਵੱਲੋਂ ਕਿ ਜੀ ਅਸੀਂ ਇੱਕ ਟੈਂਪਰਰੀ ਹਾਇਰਿੰਗ ਫਰੀਜ਼ ਕਰ ਰਹੇ ਹਾਂ ਕਿਉਂ ਕਰ ਰਹੇ ਹਾਂ ਵਰਡਸ ਯੂਜ਼ ਕੀਤੇ ਗਏ ਸੀ ਬਿਕੋਜ਼ ਰਾਈਟ ਨਾਉ ਵੀ ਆਰ ਇਨ ਅ ਕੰਸਟ੍ਰੇਨਡ ਫਿਸਕਲ ਪੋਜੀਸ਼ਨ ਕਿ ਇਸ ਵੇਲੇ ਥੋੜੀ ਜਿਹੀ ਆਰਥਿਕ ਤੰਗੀ ਹੈ ਹੱਥ ਥੋੜਾ ਤੰਗ ਆ ਤੇ ਕਹਿੰਦੇ ਜੀ ਹੱਥ ਤੰਗ ਆ ਤਾਂ ਫਿਰ ਜਿਹੜੇ ਪੋਲੀਟੀਕਲ ਸਟਾਫਰਸ ਨੇ ਉਹਨਾਂ ਦੀਆਂ ਤਨਖਾਹਾਂ ਕਿਉਂ ਵਧਾਈਆਂ ਜਾ ਰਹੀਆਂ ਨੇ ਸੋ ਕਹਿੰਦੇ ਵੀ ਇਹ ਗੱਲਾਂ ਜੁੜਦੀਆਂ ਨਹੀਂ ਤੇ ਨਾਲ ਤੁਸੀਂ ਇਹ ਕਹਿ ਰਹੇ ਹੋ ਇੱਕ ਪਾਸੇ ਵੀ ਸਾਡਾ ਫਿਸਕਲ ਡੈਫਿਸਿਟ ਵੱਧ ਗਿਆ ਪਰ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਸੀ ਮਹਿੰਗੇ ਵਾਅਦੇ ਕੀਤੇ ਸੀ ਚੈੱਕ ਭੇਜਣ ਵਾਲੇ ਤੇ ਟੈਕਸ ਮਾਫੀ ਵਾਲੇ ਤੇ ਟ੍ਰਾਂਸਿਟ ਦੇ ਵਿੱਚ ਝੂਟੇ ਮੁਫਤ ਕਰਨ ਵਾਲੇ ਉਹ ਕਹਿੰਦੇ ਤੁਸੀਂ ਫੇਰ ਵੀ ਪੂਰੇ ਕਰੋਗੇ
ਰਿਗਾਰਡਲੈਸ
ਸੋ ਦੀਸ ਥਿੰਗਸ ਆਰ ਨਾਟ ਐਡਿੰਗ ਅਪ ਤੇ ਤੁਹਾਡਾ ਕਿਧਰੋਂ ਵੀ ਤੁਹਾਨੂੰ ਇਦਾਂ ਲੱਗ ਨਹੀਂ ਰਿਹਾ ਵੀ ਰੈਵਨਿਊ ਵਾਧਾ ਹੋਵੇ ਆਉਣ ਵਾਲੇ ਸਮੇਂ ਵਿੱਚ ਆਪ ਤੁਸੀਂ ਕਹਿ ਰਹੇ ਹੋ ਕਿ ਸਾਡੀ ਜੀ ਡੀ ਪੀ ਜਿਹੜੀ ਆ ਉਹ ਸਲੋ ਡਾਊਨ ਹੋਣੀ ਵੈਸੇ ਭਾਵੇਂ ਕਹਿ ਰਹੇ ਨੇ ਵੀ ਇਸ ਸਾਲ ਜੀ ਡੀ ਪੀ 0.9% ਤੇ ਅਗਲੇ ਸਾਲ 1.9% ਗਰੋ ਕਰੇਗੀ ਪਰ ਵਿਜੇ ਜੀ ਸਾਨੂੰ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਇਮੀਗ੍ਰੇਸ਼ਨ ਦੇ ਨੰਬਰ ਜਿਹੜੇ ਨੇ ਕੰਟੇਲ ਕੀਤੇ ਜਾਣੇ ਨੇ ਉਹ ਸਾਰਾ ਕੁਝ ਓਵਰਆਲ ਜੀ ਡੀ ਪੀ ਜਿਹੜੀ ਆ ਇਟਸ ਨਾਟ ਗੋਇੰਗ ਟੂ ਇਨਕਰੀਜ਼ ਟੂ ਮੱਚ ਮਤਲਬ ਉਹਦੇ ਚ ਖੜੋਤ ਆਣ ਦੇ ਜਾਂ ਉਹਦੇ ਕੰਟਰੈਕਟ ਹੋਣ ਦੇ ਤੱਕ ਅਸਾਰ ਹੈਗੇ ਨੇ
ਡੋਨਲਡ ਟਰੰਪ ਦੇ ਟੈਰਿਫ ਦਾ ਥ੍ਰੈਟ
ਉਹ ਤਾਂ ਫਿਰ ਗੱਲ ਹੀ ਛੱਡ ਦੋ ਕੋਈ ਵੀ ਤਰੀਕਾ ਨਜ਼ਰ ਨਹੀਂ ਆ ਰਿਹਾ ਕਿ ਇਹ ਜਿਹੜਾ ਤਕਰੀਬਨ ਹੁਣ $9 billion ਦਾ ਜਿਹੜਾ ਡੈਫਿਸਿਟ ਆ ਵੀ ਇਹਦੇ ਚੋਂ ਅਸੀਂ ਬਾਹਰ ਕਿਵੇਂ ਨਿਕਲਾਂਗੇ ਵੀ ਡੋਂਟ ਸੀ ਐਨੀ ਲਾਈਟ ਐਟ ਦ ਐਂਡ ਆਫ ਦ ਟਨਲ ਰਾਈਟ ਨਾਓ ਤੇ ਫਿਰ ਉਹਦੇ ਬਾਵਜੂਦ ਸਰਕਾਰ ਆਪਣੇ ਖਰਚੇ ਘਟਾਉਣ ਦੀ ਗੱਲ ਨਹੀਂ ਕਰ ਰਹੀ ਸੋ ਦੀਸ ਥਿੰਗਸ ਆਰ ਨਾਟ ਐਡਿੰਗ ਅਪ
ਵਾਸੂ ਜੀ ਪਿਛਲੇ 5 ਸਾਲਾਂ ਦੇ ਵਿੱਚ ਨਾ ਪ੍ਰਾਈਵੇਟ ਸੈਕਟਰ ਦੇ ਵਿੱਚ ਜਿੰਨੇ ਮੁਲਾਜ਼ਮ 2019 ਦੇ ਵਿੱਚ ਸੀ ਰਫਲੀ ਓਨੇ ਕੀ ਹੁਣ ਵੀ ਹੈਗੇ ਮਤਲਬ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਜੋਬ ਗਰੋਥ ਨਹੀਂ ਹੋਈ ਆ ਪ੍ਰਾਈਵੇਟ ਸੈਕਟਰ ਦੇ ਵਿੱਚ ਜੋਬ ਗਰੋਥ ਨਾ ਹੋਣਾ ਕਿਸੇ ਵੀ ਇਕਨੋਮੀ ਦੇ ਵਾਸਤੇ ਕੋਈ ਬਹੁਤਾ ਵਧੀਆ ਸ਼ਗਨ ਨਹੀਂ ਆ ਪਰ ਪਿਛਲੇ 5 ਸਾਲਾਂ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ 30% ਵਾਧਾ ਹੋਇਆ 30% ਜੇ ਫਰਵਰੀ ਦੇ ਬਜਟ ਤੋਂ ਲੈ ਕੇ ਹੁਣ ਤੱਕ ਹੀ ਵੇਖ ਲਈਏ ਬਸ ਜੀ 1600 ਨਵੇਂ ਮੁਲਾਜ਼ਮ ਭਰਤੀ ਕਰ ਚੁੱਕੀ ਹੈ ਸੂਬਾ ਸਰਕਾਰ ਤੇ ਜਿਹੜੀ ਤੁਸੀਂ ਕਹਿੰਦੇ ਸੀ ਨਾ ਵੀ ਕੱਲ ਮਨਿਸਟਰ ਨੇ ਗੱਲ ਆਖੀ ਵੀ ਸਾਨੂੰ 2 scenarios ਬਣਾਉਣੇ ਪੈਣੇ ਆ ਮੈਂ ਤਾਂ ਇਹ ਕਹਿੰਦਾ ਸੀ ਵੀ ਕੰਮ ਵੱਧ ਜਾਣਾ ਫਿਰ ਤਾਂ ਪਰ ਚਲੋ ਪਬਲਿਕ ਸਰਵਿਸ ਦੇ ਵਿੱਚ ਹਾਇਰਿੰਗ ਦੀ ਫਰੀਜ਼ ਉਹਨਾਂ ਨੇ ਗੱਲ ਕੀਤੀ ਹੋਈ ਆ ਪਰ ਇਸ ਵੇਲੇ ਜਿਹੜੀ ਸਥਿਤੀ ਹੈਗੀ ਆ ਉਹ ਜਿੰਨਾ ਮਰਜ਼ੀ ਉਹਨੂੰ ਲੀਪਾ ਪੋਤੀ ਕਰਕੇ ਪੇਸ਼ ਅਜਿਹਾ ਕਰੀ ਜਾਣ ਕੇ ਜੀ ਸਭ ਕੁਝ ਬਹੁਤ ਵਧੀਆ ਸੂਬਾ ਜਿਵੇਂ ਤੁਸੀਂ ਕਿਹਾ ਵੀ ਕਿ ਸੂਬਿਆਂ ਵਿੱਚੋਂ ਸੂਬਾ ਸੁਣੀਦਾ
ਹਾਂ ਬੋਲੀਆਂ ਪਾਉਂਦੇ
ਸੂਬਾ ਸੁਣੀਦਾ ਬੀਸੀ ਡੈਫਿਸਿਟ ਦੀ ਫਿਕਰ ਨਾ ਕਰੋ ਭਾਵੇਂ ਚੜ ਜਾਏ ਟੀਸੀ
ਹਨਾ
ਉਹ ਗੱਲਾਂ ਹੋ ਰਹੀਆਂ ਨੇ ਪਰ ਇੱਕ ਬਹੁਤ ਫਿਕਰਮੰਦੀ ਵਾਲੀ ਸਥਿਤੀ ਬਣਦੀ ਜਾ ਰਹੀ ਹੈ ਕਿਉਂਕਿ ਦੇਖੋ ਇਸੇ ਚੀਜ਼ ਦਾ ਹਵਾਲਾ ਦੇ ਕੇ ਫੈਡਰਲ ਲੈਵਲ 'ਤੇ ਕੀ ਹੋਇਆ ਉਹ ਚਲੋ ਉਹਦੇ ਵਿੱਚ ਭਾਵੇਂ ਸਿਆਸਤ ਹੈ ਬਹੁਤ ਕੁਝ ਉਹਦੇ ਵਿੱਚੋਂ ਵੀ ਇੰਟਰਪ੍ਰੇਟ ਕਰਨ ਨੂੰ ਕਾਫ਼ੀ ਕੁਝ ਆ ਕ੍ਰਿਸਟੀਆ ਫਰੀਲੈਂਡ ਜਿਹੜਾ ਆਪਣਾ ਅਸਤੀਫਾ ਦਿੱਤਾ ਉਹ ਕੀ ਕਹਿ ਕੇ ਦਿੱਤਾ ਕਿ ਸਾਨੂੰ ਆਪਣਾ ਫਿਸਕਲ ਪਾਊਡਰ ਡਰਾਈ ਰੱਖਣ ਦੀ ਲੋੜ ਹੈ ਡੋਨਲਡ ਟਰੰਪ ਦੀਆਂ ਜਿਹੜੀਆਂ ਅਨਸਰਟਨਟੀ ਵਾਲੀਆਂ ਨੀਤੀਆਂ ਨੇ ਉਹਨੇ ਸਾਨੂੰ ਕਿਵੇਂ ਇੰਪੈਕਟ ਕਰਨਾ ਅਤੇ ਅਸੀਂ ਲੋਕਾਂ ਨੂੰ ਲੁਭਾਉਣ ਦੇ ਖਾਤਰ ਜਿਹੜੇ ਆ ਵਾਅਦੇ ਕਰ ਰਹੇ ਹਾਂ ਮਹਿੰਗੇ ਮਹਿੰਗੇ ਵੀ ਆ ਚੈੱਕ ਭੇਜ ਦਿਓ ਆ GST ਦੇ ਵਿੱਚ ਰਿਆਇਤ ਲੈ ਲਓ ਵੀ ਇਹਨੇ ਸਾਡਾ ਨੁਕਸਾਨ ਜ਼ਿਆਦਾ ਕਰਾ ਦੇਣਾ, ਸਾਡਾ ਫਿਸਕਲੀ ਇਹਦੇ ਵਿੱਚੋਂ ਸਾਡੀ ਫਿਸਕਲ ਪੋਜੀਸ਼ਨ ਇਹਦੇ ਕਰਕੇ ਕਮਜ਼ੋਰ ਹੋ ਰਹੀ ਆ।
ਅਤੇ ਉਹਨਾਂ ਨੂੰ ਵੀ ਇਹ ਗੱਲਾਂ ਮਤਲਬ ਆਪਣੇ ਅਸਤੀਫੇ ਵੇਲੇ ਯਾਦ ਆਈਆਂ,
ਉਦੋਂ ਯਾਦ ਆਈਆਂ, ਇੱਦਾਂ ਪਹਿਲੀ ਵਾਰ ਹੋਇਆ
ਐਗਜੈਕਟਲੀ ਜਦੋਂ ਪਹਿਲਾਂ ਐਲਾਨ ਵਗੈਰਾ ਕੀਤੇ ਗਏ ਉਹ ਜਿਹੜੇ ਉਹ ਸੀਗੀ ਵਿਜੇ ਜੀ ਇੱਕ ਨਾਟਕੀ ਤਰੀਕੇ ਨਾਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਕਿਚਨ ਦੇ ਸੈਟਅਪ ਦੇ ਵਿੱਚ, ਜਿਹਦੇ ਚ ਕਿਹਾ ਗਿਆ GST ਅਸੀਂ ਇੱਕ ਹੋਲੀਡੇ ਦੇਣੀ ਆ, $250 ਦੇ ਚੈੱਕ ਭੇਜਣੇ ਨੇ, ਕ੍ਰਿਸਟੀਆ ਫਿਲਨ ਨਾਲ ਹੀ ਖੜੇ ਸੀ,
ਨਾਲ ਹੀ ਖੜੇ ਸੀ ਉੱਥੇ।
ਜੇ ਸ਼ੈਫ ਸੀਗੇ ਜਸਟਿਨ ਟਰੂਡੋ ਤੇ ਉਹਨਾਂ ਦੇ ਅਸਿਸਟੈਂਟ ਦਾ ਨਾਲ ਸੂ ਸ਼ੈਫ, ਉਹ ਤਾਂ ਕ੍ਰਿਸਟੀਆ ਫਿਲਨ ਹੀ ਸੀਗੇ ਨਾਲ, ਉੱਥੇ ਖੜੇ ਸਨ ਨਾਲ, ਉਦੋਂ ਹੀ ਕਹਿ ਦਿੰਦੇ ਕਿ ਨਹੀਂ, ਉਦੋਂ ਹੀ ਜੇ ਇੰਨੀ ਦਲੇਰੀ ਸੀ ਤੇ ਫਿਰ ਉਸੇ ਵੇਲੇ ਮੀਡੀਆ ਸੀਗਾ ਉੱਥੇ, ਕਹਿ ਦਿੰਦੇ ਕਿ ਮੈਂ ਨਾ ਜੀ ਜਸਟਿਨ ਟਰੂਡੋ ਨਾਲ ਨਹੀਂ ਸਹਿਮਤ, ਮੈਂ ਇੱਥੇ ਅਸਤੀਫਾ ਦੇ ਰਹੀ
ਹਾਂ
ਰਾਈਟ ਨਾਓ, ਮਾਈਕ ਡ੍ਰੌਪ।
ਅੱਛਾ ਹੁਣ ਐਂ ਕਰਦੇ ਹਾਂ ਵੀ ਬ੍ਰੇਕ ਤਾਂ ਬ੍ਰੇਕ ਲਈਏ, ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਕਿ ਜਿਹੜੀ ਸੋਮਵਾਰ ਨੂੰ ਕ੍ਰਿਸਟੀਆ ਫ੍ਰੀਲੈਂਡ ਨੇ ਦਲੇਰੀ ਵਿਖਾਈ ਉਸਦੀ ਭਾਵੇਂ ਜ਼ਮੀਨ ਤੇ ਪਿਛਲੇ ਕਈ ਹਫ਼ਤਿਆਂ ਤੋਂ ਤਿਆਰ ਹੋ ਰਹੀ ਸੀ, ਪਰ ਉਸ ਦਲੇਰੀ ਦਾ ਇਹ ਕਹਿ ਲਓ ਜਿਹੜਾ ਇੱਕ ਦਰਵਾਜ਼ਾ ਖੁੱਲਿਆ ਉਹ ਖੁੱਲਿਆ ਸ਼ੁੱਕਰਵਾਰ ਨੂੰ ਹੋਈ ਇੱਕ ਜ਼ੂਮ ਕਾਲ ਰਾਹੀਂ। ਉਹ ਜ਼ੂਮ ਕਾਲ ਕੀ ਸੀ ਉਹਦੇ ਬਾਰੇ ਗੱਲ ਕਰਦੇ ਹਾਂ। ਇੱਕ ਨਾ ਵਟਸਐਪ 'ਤੇ ਮੈਸੇਜ ਆਇਆ ਵੀ ਜਿਹੜੇ ਉਹ ਪੈਸੇ ਭੇਜਣੇ ਨੇ ਸੂਬਾ ਸਰਕਾਰ ਨੇ $1,000 ਵਾਲੇ, ਕਿਉਂਕਿ ਜਿਹਨਾਂ ਨੂੰ ਗਰੋਸਰੀ ਰੀਬੇਟ ਅਪ ਟੂ $1,000, ਜੇ ਜੇ ਕੋਈ ਸਿੰਗਲ ਵਿਅਕਤੀ ਆ ਉਹਨਾਂ ਨੂੰ $500 ਦਾ ਚੈੱਕ ਆਏਗਾ, ਜੇ ਦੋ ਜਾਣੇ ਘਰ 'ਚ ਕੰਮ ਕਰਦੇ ਨੇ ਉਹਨਾਂ ਨੂੰ ਅਬਾਊਟ $1,000। ਵੀ ਕੀ ਉਹ ਵੀ ਇਸ ਡੈਫੀਸਿਟ ਦਾ ਹਿੱਸਾ ਹੈਗੇ ਨੇ? ਉਹ ਨਹੀਂ ਹੈਗੇ ਜੀ,
ਨਹੀਂ ਹੈਗੇ।
ਉਹ ਤੇ ਅਜੇ ਵਿਧਾਨ ਸਭਾ ਜਦੋਂ ਵਾਪਸ ਆਏਗੀ ਉਹਦਾ ਮਤਾ ਲੈਦਾ ਪਾਸ ਕਰਨਾ ਪੈਣਾ ਤਾਂ ਉਹ ਪੈਸੇ ਭੇਜੇ ਜਾ ਸਕਣਗੇ, ਤੇ ਉਹ ਇਸ ਕੈਲਕੂਲੇਸ਼ਨ ਦਾ ਹਿੱਸਾ ਨਹੀਂ ਹੈਗੇ, ਦੈਟ ਇਜ਼ ਨਾਟ ਅ ਪਾਰਟ ਆਫ ਦਿਸ।
ਪਰ ਉਹਨਾਂ ਨੇ ਕਹਿ ਦਿੱਤਾ ਕਿ ਇਸ ਡੈਫੀਸਿਟ ਦੇ ਬਾਵਜੂਦ ਅਸੀਂ ਉਹ ਸਾਰੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰਾਂਗੇ, ਸਰਵਿਸਿਜ਼ ਨਹੀਂ ਸੀ ਘਟਾਉਣੀਆਂ,
ਤੁਹਾਡੀ ਖੱਬੀ ਜੇਬ 'ਚੋਂ ਪੈਸੇ ਕੱਢ ਕੇ ਤੁਹਾਡੀ ਸੱਜੀ ਜੇਬ ਦੇ ਵਿੱਚ ਪਾ ਦਿਆਂਗੇ।
ਪਰ ਜੇ ਵਿਜੇ ਜੀ ਜੇਬ ਹੀ ਇੱਕ ਹੋਵੇ ਫਿਰ?
ਹਾਂ ਸਹੀ ਗੱਲ ਆ, ਫਿਰ ਬੰਦਾ ਕੀ ਕਰੇ, ਫਿਰ ਤੁਹਾਡੀ ਜੇਬ 'ਚੋਂ ਕੱਢ ਕੇ ਤੁਹਾਡੇ ਹੱਥ 'ਚ ਫੜਾ ਕੇ ਫੋਟੋ ਖਿੱਚਾਂਗੇ ਨਾਲ, ਦੇਖੋ ਤੁਹਾਨੂੰ ਪੈਸੇ ਦੇ ਰਹੇ ਹਾਂ। ਵਾਸੂ ਜੀ, ਕੱਲ੍ਹ ਓਟਵਾ ਦੇ ਵਿੱਚ ਲਿਬਰਲ ਪਾਰਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਦੀ ਕ੍ਰਿਸਮਸ ਪਾਰਟੀ ਸੀਗੀ, ਉਹਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੈਚੁਰਲੀ ਮੌਜੂਦ ਸਨ, ਜਿਹੜੇ ਬਾਕੀ 153 ਲਿਬਰਲ ਪਾਰਟੀ ਦੇ MP ਨੇ ਆਪੋ ਆਪਣੇ ਪਰਿਵਾਰਾਂ ਨਾਲ, ਉਹ ਵੀ ਉੱਥੇ ਆਏ ਹੋਏ ਸਨ, ਕ੍ਰਿਸਟੀਆ ਫ੍ਰੀਲੈਂਡ ਵੀ ਉੱਥੇ ਮੌਜੂਦ ਸਨ। ਅਤੇ ਜਸਟਿਨ ਟਰੂਡੋ ਨੇ ਕੱਲ੍ਹ ਭਾਸ਼ਣ ਦਿੰਦਿਆਂ ਉੱਥੇ ਇਹ ਗੱਲ ਆਖੀ ਕਿ ਬਹੁਤੇ ਪਰਿਵਾਰਾਂ ਵਾਂਗ ਕਈ ਵਾਰੀ ਕ੍ਰਿਸਮਸ ਦੇ ਮੌਕੇ ਸਾਡੇ ਜਿਹੜੀ ਸਾਡੀ ਫੈਮਿਲੀ ਹੈ ਐਜ਼ ਇਨ ਦਾ ਲਿਬਰਲ ਫੈਮਿਲੀ, ਉਹਦੇ ਵਿੱਚ ਵੀ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ, ਹਾਸੇ ਸਾਰਾ ਉਸ ਗੱਲ ਨੂੰ ਲੈ ਕੇ, ਫਿਰ ਕਹਿੰਦੇ ਪਰ ਅਸੀਂ ਉਹਦੇ ਵਿੱਚੋਂ ਆਪਣਾ ਕੋਈ ਰਾਹ ਵੀ ਲੱਭ ਲੈਂਦੇ ਹਾਂ। ਫਿਰ ਉਹਨਾਂ ਨੇ ਉਹੀ ਗੱਲ ਵੀ ਕਹੀ, ਆਈ ਲਵ ਦਿਸ ਕੰਟਰੀ, ਉਹ ਬਹੁਤ ਫਿਰ ਆਵਾਜ਼ ਨੂੰ ਇੱਕ ਖਾਸ ਤਰ੍ਹਾਂ ਦੀ ਬਣਤਰ ਦੇ ਕੇ ਉਹ ਇਹ ਗੱਲ ਆਖਿਆ ਕਰਦੇ ਨੇ ਪਿਛਲੇ 2 ਦਿਨਾਂ ਤੋਂ, ਆਈ ਲਵ ਦਿਸ ਕੰਟਰੀ।
ਪਹਿਲਾਂ ਵੀ ਕਹਿੰਦੇ ਪਿਛਲੇ 2 ਦਿਨਾਂ ਤੋਂ, ਕਿਉਂ
ਨਹੀਂ ਉਹ ਆਵਾਜ਼ ਦੇ ਵਿੱਚ ਜਿਹੜਾ ਇੱਕ ਮੈਂ ਕਹਿ ਰਿਹਾ ਉਹ
ਸਪੈਸ਼ਲ ਬਣਤਰ,
ਹਾਂ ਕੋਈ ਸਪੈਸ਼ਲ ਇੱਕ ਉਹਦੇ ਵਿੱਚ ਪ੍ਰਭਾਵ ਜਿਹਾ ਪਾ ਕੇ ਨਾ, ਅਤੇ
ਇਮੋਸ਼ਨ ਜ਼ਿਆਦਾ,
ਹਾਂ ਉਹਦੇ 'ਚ ਇਮੋਸ਼ਨ ਦਾ ਤੜਕਾ ਥੋੜ੍ਹਾ ਜ਼ਿਆਦਾ ਲੱਗਾ ਹੁੰਦਾ। ਅਤੇ ਫਿਰ ਉਹਨੇ ਕੱਲ੍ਹ ਵੀ ਚਲੋ ਉਹ ਗੱਲਾਂ ਆਖੀਆਂ। ਪਰ ਵਾਸੂ ਜੀ, ਜਸਟਿਨ ਟਰੂਡੋ ਵਾਸਤੇ ਇਹ ਹਫ਼ਤਾ ਕੋਈ ਬਹੁਤਾ ਸੁਖਾਵਾਂ ਨਹੀਂ ਰਿਹਾ। ਇਹ ਗੱਲ ਉਹ ਪਹਿਲਾਂ ਵੀ ਜਦੋਂ ਪਰਸੋਂ ਉਹਨਾਂ ਨੇ ਕੌਕਸ ਨੂੰ ਸੰਬੋਧਨ ਕੀਤਾ, ਉੱਥੋਂ ਤਾਂ ਕੀ ਕਿਹਾ ਉਹ ਤਾਂ ਨਹੀਂ ਪਤਾ, ਪਰ ਜਿਹੜੀ ਉਹ ਇੱਕ ਫੰਡ ਰੇਜ਼ਿੰਗ ਇਵੈਂਟ ਸੀ ਉੱਥੇ ਵੀ ਉਹਨਾਂ ਨੇ ਇਹ ਗੱਲ ਆਖੀ, ਕੱਲ੍ਹ ਵੀ ਉਹਨਾਂ ਨੇ ਇਹ ਗੱਲ ਆਖੀ। ਪਰ ਮੁਸ਼ਕਲਾਂ ਦੇਖੋ, ਇੱਕ ਤਾਂ ਬਾਏ ਇਲੈਕਸ਼ਨ ਹਾਰੇ, ਉਹ ਵੀ ਐਡੀ ਵੱਡੀ ਮੁਸ਼ਕਲ ਨਹੀਂ, ਜਿਹੜਾ ਕਲੋਵਰਡੇ ਲੈਂਗਲੀ ਵਾਲਾ ਸੀਟ ਸੀ। ਪਰ ਜਿਹੜਾ ਕ੍ਰਿਸਟੀਆ ਫ੍ਰੀਲੈਂਡ ਨੇ ਅਸਤੀਫਾ ਦਿੱਤਾ ਸੋਮਵਾਰ ਸਵੇਰੇ, ਹੁਣ ਉਹਦੇ ਵਿੱਚੋਂ ਖ਼ਬਰਾਂ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਵੀ ਉਹ ਨੌਬਤ ਸੋਮਵਾਰ ਸਵੇਰੇ ਆਈ ਕਿਉਂ, ਕਿਉਂਕਿ ਐਂਟੀਸੀਪੇਸ਼ਨ 'ਤੇ ਸੋਮਵਾਰ ਨੂੰ ਕ੍ਰਿਸਟੀਆ ਫ੍ਰੀਲੈਂਡ ਦੇ ਸੰਦਰਭ 'ਚ ਇਹ ਸੀ ਕਿ ਮੰਡੇ ਆਫਟਰਨੂਨ ਉਹਨਾਂ ਵੱਲੋਂ ਫਾਲ ਇਕਨੋਮਿਕ ਸਟੇਟਮੈਂਟ ਸਾਂਝੀ ਕੀਤੀ ਜਾਣੀ ਸੀ, ਪਰ ਮੰਡੇ ਮੋਰਨਿੰਗ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਹੁਣ ਦੱਸਿਆ ਇਹ ਗਿਆ ਸੂਤਰਾਂ ਵੱਲੋਂ ਕਿ ਸ਼ੁੱਕਰਵਾਰ ਵਾਲੇ ਦਿਨ ਜਸਟਿਨ ਟਰੂਡੋ ਇੱਥੇ ਬ੍ਰਿਟਿਸ਼ ਕੋਲੰਬੀਆ ਆਏ ਹੋਏ ਸੀ ਅਤੇ ਕ੍ਰਿਸਟੀਆ ਫ੍ਰੀਲੈਂਡ ਉੱਥੇ ਓਟਵਾ ਦੇ ਵਿੱਚ ਹੀ ਸੀਗੇ। ਇਹਨਾਂ ਦੀ ਜ਼ੂਮ 'ਤੇ ਗੱਲ ਹੋਈ ਅਤੇ ਜ਼ੂਮ 'ਤੇ ਜਸਟਿਨ ਟਰੂਡੋ ਨੇ ਕ੍ਰਿਸਟੀਆ ਫ੍ਰੀਲੈਂਡ ਨੂੰ ਕਿਹਾ ਕਿ ਜੀ ਮੰਗਲਵਾਰ ਤੋਂ ਤੁਸੀਂ ਕੈਨੇਡਾ ਦੇ ਵਿੱਤ ਮੰਤਰੀ ਨਹੀਂ ਰਹੋਗੇ, ਪਰ ਉਮੀਦ ਨਾਲ ਇਹ ਵੀ ਸੀ ਜਾਂ ਉਹਨਾਂ ਦੀ ਐਕਸਪੈਕਟੇਸ਼ਨ ਜਾਂ ਮੰਗ ਇਹ ਸੀ ਕਿ ਸੋਮਵਾਰ ਵਾਲੀ ਜਿਹੜੀ ਇਹ ਫਾਲ ਇਕਨੋਮਿਕ ਸਟੇਟਮੈਂਟ ਆ, ਜਿਹੜੀ ਕਿ ਬਹੁਤ ਨਮੋਸ਼ੀ ਭਰਪੂਰ ਸਟੇਟਮੈਂਟ ਹੈ, ਵੀ ਉਹ ਤੁਹਾਨੂੰ ਸਾਂਝੀ ਕਰਨੀ ਪੈਣੀ ਆ।
ਜਾਤੀ ਆ ਵਿਜੇ ਜੀ, ਧੱਕਾ ਹੀ ਆ ਫਿਰ।
ਹਾਂ ਸਹੀ ਗੱਲ ਆ।
ਸੋ ਕ੍ਰੋਨੋਲੋਜੀ ਸਮਝੀਏ।
ਹਾਂ
ਸੋ ਦੇਖੋ ਤੁਸੀਂ, ਪਹਿਲਾਂ ਵੀ ਉਹ ਫਰਾਈਡੇ ਮੀਟਿੰਗ ਹੁੰਦੀ ਆ ਤੇ ਉਹ ਵੀ ਜ਼ਹਿਮਤ ਨਹੀਂ ਕਰਦੇ ਇਨ ਪਰਸਨ ਮਿਲਣ ਦੀ, ਸੋ ਜ਼ੂਮ ਤੇ ਗੱਲਬਾਤ ਹੋ ਜਾਂਦੀ ਆ। ਤੇ ਉਹਦੇ ਤੇ ਉਹ ਕਹਿੰਦੇ ਨੇ ਕਿ ਤੁਸੀਂ ਇੱਦਾਂ ਕਰਿਓ ਵੀ ਜਿਹੜਾ ਸਾਡਾ ਹੁਣ ਵਿੱਤੀ ਘਾਟਾ, ਇਹਨਾਂ ਨੂੰ ਤਾਂ ਪਤਾ ਹੀ ਸੀ ਨਾ ਵੀ $62 billion ਹੋ ਗਿਆ, ਵੀ $40.1 billion ਦੀ ਗੱਲ ਹੋਈ ਸੀ, ਕੋਈ ਗੱਲ ਨਹੀਂ, ਤੁਸੀਂ ਸੋਮਵਾਰ ਉਹ ਫਾਲ ਇਕਨੋਮਿਕ ਸਟੇਟਮੈਂਟ ਵਧੀਆ ਜਿਹਾ ਇੱਕ ਭਾਸ਼ਣ ਦੇਈਓ ਵਧੀਆ ਜਿਹਾ, ਫਿਰ ਅਗਲੇ ਦਿਨ ਆ ਕੇ ਮੈਂ ਫਿਰ ਯੂਨੋ ਹੋਲੀਅਰ ਦੈਨ ਦਾਓ ਮੈਂ ਫਿਰ ਤੁਹਾਨੂੰ ਆ ਕੇ ਕਹਾਂਗਾ ਕਿ ਵੀ ਫਾਈਨੈਂਸ ਮਿਨਿਸਟਰ ਵਜੋਂ ਤੁਹਾਡੀ ਕਾਗਜ਼ਾਰੀ ਚੰਗੀ ਨਹੀਂ ਰਹੀ
ਤੇ ਆਪਕੀ ਇਹ ਬਾਤ ਹਮੇਸ਼ਾ
ਪਸੰਦ ਨਹੀਂ ਬੇੜੇ ਆਪਕੀ ਬਾਤ ਬਿਲਕੁਲ ਪਸੰਦ ਨਹੀਂ ਆਈ ਕਿ ਤੁਹਾਨੂੰ ਹਟਾ ਕੇ ਤੁਹਾਡੀ ਜਗ੍ਹਾ ਤੇ ਅਸੀਂ ਮਾਰਕ ਕਾਰਨੀ ਨੂੰ ਲੈ ਆਵਾਂਗੇ ਤੇ ਫਿਰ ਕੀ ਹੋਇਆ ਤੁਹਾਨੂੰ ਅਸੀਂ ਤੁਹਾਡੇ ਵਾਸਤੇ ਕੋਈ ਇੱਕ ਇੰਟਰਨੈਸ਼ਨਲ ਪੋਰਟਫੋਲੀਓ ਤਿਆਰ ਕਰਾਂਗੇ
ਜਿਹਦੇ ਵਿੱਚ ਨਾ ਬਜਟ
ਆ ਸੋ ਉਹਦੇ 'ਚ ਵੀ ਹੁਣ ਦੱਸਿਆ ਜਾ ਰਿਹਾ ਕਿ ਉਹ US ਕੈਨੇਡਾ ਟ੍ਰੇਡ ਰਿਲੇਸ਼ਨਸ ਨਾਲ ਸੰਬੰਧਿਤ ਕੋਈ ਪੋਰਟਫੋਲੀਓ ਹੋਣਾ ਸੀ ਪਰ ਜਿਹਨੂੰ ਕਹਿੰਦੇ ਨਾ ਮਿਨਿਸਟਰ ਵਿਦਆਊਟ ਅ ਪੋਰਟਫੋਲੀਓ ਸੋ ਕੈਬਨਿਟ ਪੋਜੀਸ਼ਨ ਹੁੰਦੀ ਬਟ ਉਹਦੇ ਵਿੱਚ ਇਹਨਾਂ ਕੋਲ ਕੋਈ ਅਥਾਰਟੀ ਨਹੀਂ ਸੀ ਹੋਣੀ ਸੋ ਇਹ ਆਫਰ ਦਿੱਤਾ ਗਿਆ ਸੀ ਕ੍ਰਿਸਟੀਆ ਫਿਨਲੈਂਡ ਨੂੰ ਫਰਾਈਡੇ ਤੇ ਹੁਣ
ਛੁੰਛਣਾ ਜਿਹੜਾ ਛੁੰਛਣ ਨਹੀਂ ਕਰੇਗਾ
ਨਹੀਂ ਕਰੇਗਾ ਸੋ ਕੀ ਕਹਿੰਦੇ ਲੱਕੜ ਦਾ ਮੁੰਡਾ
ਲੱਕੜ ਦਾ
ਉਹ ਚੀਜ਼ ਇਹਨਾਂ ਨੂੰ ਕਹਿੰਦੇ ਆਫਰ ਕੀਤੀ ਗਈ ਸੀ ਤੇ ਉਹਨਾਂ ਨੇ ਵਿਜੇ ਜੀ ਹੁਣ ਕਿਸੇ ਵੀ ਵਿਅਕਤੀ ਨੂੰ ਇੱਕ ਰਾਈਟ ਥਿੰਕਿੰਗ ਇੰਡੀਵਿਜੁਅਲ ਨੂੰ ਤੁਸੀਂ ਇਹ ਆਫਰ ਦਿਓਗੇ ਕਿ ਵੀ ਜਿਹੜੀ ਤੁਹਾਡੀ ਸਾਰੀ ਕਾਰਗੁਜ਼ਾਰੀ ਵੀ ਉੱਤੇ ਆਪਾਂ ਮਿੱਟੀ ਪਾ ਦੇਣੀ ਹੈ ਕਿ ਜਿਹੜਾ ਸਭ ਤੋਂ ਕਹਿ ਲਓ ਵੀ ਲੋਵੈਸਟ ਪੁਆਇੰਟ ਹੋਏਗਾ ਤੁਹਾਡੇ ਕਰੀਅਰ ਦਾ
ਦੈਟਸ
ਯੋਰ ਐਗਜ਼ਿਟ ਪੁਆਇੰਟ ਵੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਕਹਾਂਗੇ ਤੁਹਾਨੂੰ ਬਦਲਤਾ ਤੇ ਮੈਂ ਹੀ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਪਹਿਲਾਂ ਇਹ ਸਾਰਾ ਕੁਝ ਕਰੋ ਜੋ ਅਸੀਂ ਰਲ ਮਿਲ ਕੇ ਸਾਰੀ ਪਲੈਨਿੰਗ ਕੀਤੀ ਜੋ ਕੰਮ ਖਰਾਬ ਹੋ ਗਿਆ ਉਹ ਤੁਸੀਂ ਆ ਕੇ ਪੇਸ਼ ਕਰਿਓ ਉਸ ਤੋਂ ਬਾਅਦ ਮੈਂ ਆ ਕੇ ਕਹੂੰਗਾ ਕਿ ਯਾਰ ਇਸ ਬੰਦੇ ਦੀ ਗਲਤੀ ਸੀ ਇਹਨੂੰ ਹਟਾ ਕੇ ਹੁਣ ਮੈਂ ਇਸ ਬੰਦੇ ਨੂੰ ਲੈ ਕੇ ਆ ਰਿਹਾ ਕਿ ਤੁਹਾਡਾ ਸਿਆਸੀ ਕਰੀਅਰ ਖਤਮ ਤੇ ਮੇਰਾ ਉੱਥੋਂ ਫਿਰ ਨਵਾਂ ਸ਼ੁਰੂ
ਮਿੱਟੀ ਪਲੀਤ ਕਰਕੇ ਚੰਗੀ ਤਰ੍ਹਾਂ ਫਿਰ ਅੱਗੇ ਵਧਾਂਗੇ
ਸੋ ਇਸ ਕਰਕੇ ਹੁਣ ਸਮਝ ਆਉਂਦੀ ਹੈ ਵੀ ਕ੍ਰਿਸਟੀਆ ਫਿਲਨ ਨੇ ਵੀ ਫਿਰ ਕਿਹਾ ਕਿ ਚਲੋ ਠੀਕ ਆ ਉਹਨਾਂ ਨੇ ਉੱਥੇ ਨਾਂ ਨਹੀਂ ਕੀਤੀ ਉਹਨਾਂ ਨੇ ਵੀ ਵੇਟ ਕੀਤਾ ਫਿਰ ਉਹ ਕਹਿੰਦੇ ਫਿਰ ਮੈਂ ਵੀ ਤਮਾਸ਼ਾ ਦੇਖਾਂਗੀ
ਵਾਸੂ ਜੀ
ਸ਼ਨੀਵਾਰ ਐਤਵਾਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ
ਇਨਫੈਕਟ ਉਸ ਜ਼ੂਮ ਵਾਲੀ ਕਾਲ ਤੋਂ ਬਾਅਦ ਇੱਕ ਮੀਡੀਆ ਰਾਊਂਡ ਜਿਹਾ ਸੀਗਾ ਉਹ ਜਦੋਂ ਮੁਖਾਤਬ ਹੋਏ ਮੀਡੀਆ ਕਰਮੀਆਂ ਦੇ ਨਾਲ ਕ੍ਰਿਸਟੀਆ ਫ੍ਰੀਲੈਂਡ ਜਿਹਦੇ ਵਿੱਚ ਉਹਨਾਂ ਨੇ ਫਾਲ ਇਕਨੋਮਿਕ ਸਟੇਟਮੈਂਟ ਨਾਲ ਸੰਬੰਧਿਤ GST ਰਿਲੀਫ ਨਾਲ ਸੰਬੰਧਿਤ ਗੱਲਾਂ ਬਾਤਾਂ ਕਰਨੀਆਂ ਸੀ ਉਹਨੂੰ ਪੰਪ ਅਪ ਕਰਨਾ ਸੀ ਪ੍ਰਮੋਟ ਕਰਨਾ ਸੀ ਸੋ ਅਦਾਕਾਰੀ ਦੇਖੋ ਨੇਤਾਗਿਰੀ ਦੇ ਨਾਲ ਨਾਲ ਕਿ ਉਹ ਕਹਿੰਦੇ ਨੇ ਵੀ ਨੇਤਾ ਤੇ ਅਭਿਨੇਤਾ ਫਰਕ ਕਈ ਵਾਰੀ ਥੋੜਾ ਹੀ ਹੁੰਦਾ ਕਿ ਤੁਸੀਂ ਜ਼ੂਮ ਕਾਲ ਤੇ ਹੁਣੇ ਪ੍ਰਧਾਨ ਮੰਤਰੀ ਤੋਂ ਅਜਿਹੀ ਗੱਲ ਸੁਣ ਕੇ ਆ ਰਹੇ ਹੋ ਕਿ ਆਹ ਜਿਹੜੀ ਬਹੁਤ ਹੀ ਇੱਕ ਨੈਗੇਟਿਵ ਫਾਲ ਇਕਨੋਮਿਕ ਸਟੇਟਮੈਂਟ ਹੈ ਇਹ ਤੁਸੀਂ ਸੋਮਵਾਰ ਸਾਂਝੀ ਕਰਨੀ ਆ ਮੰਗਲਵਾਰ ਸਵੇਰੇ ਤੁਸੀਂ ਫਾਈਨੈਂਸ ਮਿਨਿਸਟਰ ਨਹੀਂ ਹੋਵੋਗੇ ਤੇ ਉਹਦੇ ਏਵਜ਼ ਦੇ ਵਿੱਚ ਤੁਹਾਨੂੰ ਜਿਹੜਾ ਇੱਕ ਪੋਰਟਫੋਲੀਓ ਦਿੱਤਾ ਵੀ ਜਾ ਰਿਹਾ ਉਹਦੇ 'ਚ ਨਾ ਕੋਈ ਬਜਟ ਆ ਉਹਦੇ 'ਚ ਨਾ ਕੋਈ ਡਿਸੀਜਨ ਮੇਕਿੰਗ ਅਥਾਰਟੀ ਆ ਨਾ ਕੋਈ ਸਟਾਫ ਹੈ ਵੀ ਉਹ ਬੇਸਿਕਲੀ ਬਿਲਕੁਲ ਇੱਕ ਐਵੇਂ ਤੁਹਾਨੂੰ ਇੱਕ ਕੌਨਸੋਲੇਸ਼ਨ ਪ੍ਰਾਈਜ਼ ਆ ਥਰੂ ਪੂਜ ਪੁਰਸਕਾਰ ਆ ਹੁਣ ਉਸ ਮੀਟਿੰਗ 'ਚੋਂ ਨਿਕਲ ਕੇ ਤੁਸੀਂ ਮੀਡੀਆ 'ਤੇ ਮੂਹਰੇ ਜਾਂਦੇ ਹੋ ਤੁਸੀਂ ਉੱਥੇ ਵੀ ਆਪਣਾ ਕੰਪੋਜ਼ਰ ਬਣਾ ਕੇ ਰੱਖਣਾ ਉੱਥੇ ਸਵਾਲ ਇਹ ਵੀ ਪੁੱਛੇ ਗਏ ਸੀ ਉਸੇ ਹੀ ਸਮੇਂ ਦੌਰਾਨ ਕਿ ਜੀ ਪ੍ਰਧਾਨ ਮੰਤਰੀ ਨਾਲ ਤੁਹਾਡੀ ਤਲਖੀ ਚੱਲਦੀ ਪਈ ਹੈ ਪ੍ਰਧਾਨ ਮੰਤਰੀ ਤੁਹਾਨੂੰ ਚਾਹੁੰਦੇ ਨੇ ਵੀ ਇਸ ਪੋਰਟਫੋਲੀਓ ਤੋਂ ਬਾਹਰ ਕਰਨ ਉਦੋਂ ਨਹੀਂ
ਇੱਦਾਂ ਦੀਆਂ ਗੱਲਾਂ ਪਹਿਲਾਂ ਹਾਊਸ ਆਫ ਕਾਮਨਸ ਵਿੱਚ ਵੀ ਹੁੰਦੀਆਂ
ਚੁੱਕੀਆਂ ਸੀ ਪ੍ਰੈਕਟਿਸ ਉਹਨਾਂ ਦੀ ਹੋਈ ਸੀ
ਪ੍ਰੈਕਟਿਸ ਹੋਈ ਹੋਈ ਸੀ ਉਹ ਤਾਂ ਆਪਣੇ ਆਪ ਨੂੰ ਡਿਫੈਂਡ ਕਰਦੇ ਰਹੇ ਸੀ ਪ੍ਰਧਾਨ ਮੰਤਰੀ ਨੇ ਹਾਊਸ ਆਫ ਕਾਮਨਸ ਦੇ ਵਿੱਚ ਵੀ ਕ੍ਰਿਸਟੀਆ ਫਿਲੈਂਡ ਨੂੰ ਇਸ ਵਾਰ ਡਿਫੈਂਡ
ਨਹੀਂ ਸੀ ਕੀਤਾ
ਸੋ ਉਹਨਾਂ ਨੇ ਵੇਟ ਕੀਤਾ ਫਿਰ ਸੋਮਵਾਰ ਤੱਕ ਤੇ ਸੋਮਵਾਰ ਸਵੇਰ ਹੀ ਉਹਨਾਂ ਨੇ ਉਹ ਚਿੱਠੀ ਜਿਹੜੀ ਜਨਤਕ ਕੀਤੀ ਉਦੋਂ ਅਸੀਂ ਗੱਲ ਕਰਦੇ ਸੀ ਵੀ ਥੋੜਾ ਜਿਹਾ ਪ੍ਰੋਫੈਸ਼ਨਲਿਜ਼ਮ ਦੀ ਘਾਟ ਲੱਗਦੀ ਆ ਕਿ ਫਾਲ ਇਕਨੋਮਿਕ ਸਟੇਟਮੈਂਟ ਤੋਂ ਪਹਿਲਾਂ ਇੱਦਾਂ ਕਿਉਂ ਕੀਤਾ ਹੁਣ ਸਮਝ ਆ ਰਹੀ ਗੱਲ ਕਿਉਂਕਿ ਉਹਨਾਂ ਨੂੰ ਜਿਹੜਾ ਆਫਰ ਦਿੱਤਾ ਗਿਆ ਉਹ ਵੀ ਬੜਾ ਆਪਣੇ ਆਪ ਦੇ ਵਿੱਚ ਇੱਕ ਵਨ ਸਾਈਡਡ ਬੜਾ ਲੋਪ ਸਾਈਡਡ ਇੱਕ ਗਲਤ ਜਿਹਾ ਆਫਰ ਸੀ ਉਹ ਧੱਕਾ ਸੀ
ਇੱਕ ਗੋਡਫਾਦਰ ਦਾ ਡਾਇਲੋਗ ਹੈ ਨਾ ਵੀ ਆਲ ਮੇਕ ਯੂ ਐਨ ਆਫਰ ਯੂ ਕੈਨ ਨਾਟ ਰਿਫਿਊਜ਼ ਇਹ ਸੀਗਾ ਵੀ ਆਲ ਯੂ ਹੈਵ ਗਿਵਨ ਮੀ ਐਨ ਆਫਰ ਆਈ ਕੈਨ ਨਾਟ ਐਕਸੈਪਟ ਦਿਸ ਇਜ਼ ਦੀ ਰਿਵਰਸ ਆਫ ਦੈਟ ਤੇ ਸੋ ਵਾਸੂ ਜੀ ਮਾਰਕ ਕਾਰਨੀ ਨੇ ਵੀ ਜਿਹੋ ਜਿਹਾ ਖਲਾਰਾ ਦੇਖੋ ਸੋਮਵਾਰ ਨੂੰ ਪਿਆ ਉਹ ਤੋਂ ਬਾਅਦ ਮਾਰਕ ਕਾਰਨੀ ਵੀ ਕਿਉਂ ਅੱਛਾ ਇਸ ਗੱਲ ਦੇ ਕੋਈ ਪੱਕੇ ਸੰਕੇਤ ਨਹੀਂ ਹੈਗੇ ਕਿ ਕੀ ਮਾਰਕ ਕਾਰਨੀ ਨੇ ਇੱਕ ਪੱਕੀ ਹਾਂ ਕਹਿ ਦਿੱਤੀ ਹੋਈ ਸੀ ਪਰ ਜੇ ਇਸ ਗੱਲ ਇਹ ਗੱਲ ਪੱਕੀ ਹੈ ਕਿ ਜਸਟਿਨ ਟਰੂਡੋ ਨੇ ਜ਼ੂਮ ਕਾਲ ਤੇ ਕ੍ਰਿਸਟੀਆ ਫ੍ਰੀਲੈਂਡ ਨੂੰ ਕਿਹਾ ਕਿ ਜੀ ਮੰਗਲਵਾਰ ਤੋਂ ਤੁਸੀਂ ਵਿੱਤ ਮੰਤਰੀ ਨਹੀਂ ਹੋਵੋਗੇ ਤਾਂ ਇਹਦਾ ਮਤਲਬ ਇਹ ਹੈ ਕਿ ਮਾਰਕ ਕਾਰਨੀ ਵੱਲੋਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਇਹ ਕਹਿ ਲਓ ਕੋਈ ਸਹਿਮਤੀ ਬਣੀ ਹੋਏਗੀ ਕੋਈ ਸਹਿਮਤੀ ਬਣੀ ਹੋਏਗੀ ਪਰ ਉਸ ਤੋਂ ਬਾਅਦ ਫਿਰ ਮਾਰਕ ਕਾਰਨੀ ਦਾ ਨਾਮ ਜਾਂ ਮਾਰਕ ਕਾਰਨੀ ਕਿਤੇ ਮੀਡੀਆ ਮੂਹਰੇ ਵੀ ਨਹੀਂ ਆਇਆ ਉਹਨੇ ਕੋਈ ਗੱਲ ਨਹੀਂ ਕੀਤੀ
ਸੋ ਇਹਨਾਂ ਨੇ ਗਲੋਬਲ ਮੇਲ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਲਿਖੀ ਹੈ ਕਹਿੰਦੇ ਵੀ ਜਦੋਂ ਕ੍ਰਿਸਟੀਆ ਫਿਲਨ ਨੇ ਆਪਣੀ ਚਿੱਠੀ ਜਾਰੀ ਕਰਤੀ ਉਸ ਤੋਂ ਬਾਅਦ ਮਾਰਕ ਕਾਰਨੀ ਨੇ ਰਿਫਿਊਜ਼ ਕਰਤਾ ਆਫਰ ਐਕਸੈਪਟ ਕਰਨਾ ਕਿਉਂਕਿ ਫਿਰ ਡੁੱਬਦੇ ਹੋਏ ਜਹਾਜ਼ ਤੇ ਕੌਣ ਚੜੇ
ਬਿਲਕੁਲ
ਸੋ ਇਸ ਕਰਕੇ ਕਹਿੰਦੇ ਬਾਅਦ ਵਿੱਚ ਮਾਰਕ ਕਾਰਨੀ ਤੇ ਬਿਲਕੁਲ ਹੀ ਫਿਰ ਆਊਟਰਾਈਟ ਰਿਫਿਊਜ਼ ਕਰਤਾ ਤਾਂ ਫਿਰ ਖੜੇ ਪੈਰ ਡੋਮਿਨਿਕ ਲੈਬਲਾਂਕ ਨੂੰ ਫਿਰ ਸੱਦਣਾ ਪਿਆ ਉਹਨਾਂ ਨੂੰ ਕਹਿਣਾ ਪਿਆ ਵੀ ਪਬਲਿਕ ਸੇਫਟੀ ਮਿਨਿਸਟਰੀ ਇੰਟਰ ਗਵਰਨਮੈਂਟਲ ਅਫੇਅਰਸ ਤੇ ਉਸ ਤੋਂ ਬਾਅਦ ਹੁਣ ਤੁਸੀਂ ਫਾਈਨੈਂਸ ਮਿਨਿਸਟਰੀ ਵੀ ਸੰਭਾਲੋ ਤੇ ਨਾਲ ਜਿਹੜਾ ਅਸੀਂ ਇੱਕ ਸਪੈਸ਼ਲ ਜਿਹੜੀ ਕਮੇਟੀ ਬਣਾਈ ਹੋਈ ਹੈ US ਕੈਨੇਡਾ ਰਿਲੇਸ਼ਨਸ਼ਿਪ ਬਾਰੇ ਉਹਦੇ ਵੀ ਤੁਸੀਂ ਪ੍ਰਧਾਨ
ਅੱਛਾ ਹੁਣ ਵਾਸੂ ਜੀ ਇਹ ਸਾਰੀ ਚੀਜ਼ ਤੋਂ ਬਾਅਦ ਜਸਟਿਨ ਟਰੂਡੋ ਦੇ ਅਸਤੀਫੇ ਦੀ ਮੰਗ ਕਰਨ ਵਾਲੇ ਜਿਹੜੇ ਅੰਦਰ ਖਾਤੇ ਤੇ ਹੁਣ ਸੁਣਨ ਨੂੰ ਇਹ ਮਿਲਦਾ ਪਿਆ ਵੀ 60 MP ਨੇ ਜਿਹੜੇ ਕਹਿੰਦੇ ਨੇ ਕਿ ਜਸਟਿਨ ਟਰੂਡੋ ਨੂੰ ਹੁਣ ਰਿਜ਼ਾਈਨ ਕਰ ਦੇਣਾ ਚਾਹੀਦਾ ਲਿਬਰਲ ਪਾਰਟੀ ਵਾਲੀ ਪਰ ਪਬਲਿਕਲੀ 13 ਜਣੇ ਹੁਣ ਨਾਮ ਅਜਿਹੇ ਸਾਹਮਣੇ ਆਏ ਨੇ ਜਿਹੜੇ ਕਹਿੰਦੇ ਨੇ ਕਿ ਜਸਟਿਨ ਟਰੂਡੋ ਨੂੰ ਅਸਤੀਫਾ ਦੇਣਾ ਚਾਹੀਦਾ 13 ਦੇ ਵਿੱਚੋਂ ਇੱਕ ਨੇ 13 ਦੇ ਵਿੱਚੋਂ 6 ਅਜਿਹੇ ਨੇ ਜਿਨ੍ਹਾਂ ਨੇ ਅਗਲਾ ਇਲੈਕਸ਼ਨ ਨਹੀਂ ਲੜਨਾ ਉਹ ਇਹ ਵੀ ਕਲੀਅਰ ਕਰ ਚੁੱਕੇ ਹੋਏ ਨੇ ਉਹਨਾਂ 13 ਦੇ ਵਿੱਚੋਂ ਇੱਕ ਹੈਗੇ ਉਹ ਵੀ ਉਹਨਾਂ ਛਿਆਂ ਦੇ ਵਿੱਚ ਵੀ ਸ਼ਾਮਲ ਨੇ ਜਿਨ੍ਹਾਂ ਨੇ ਅਗਲਾ ਇਲੈਕਸ਼ਨ ਨਹੀਂ ਲੜਨਾ, ਪਰ ਕੈਨ ਹਾਰਡੀ ਨੇ ਵੀ ਹੁਣ ਅਜਿਹਾ ਕਹਿ ਦਿੱਤਾ ਹੋਇਆ ਕਿ ਜਸਟਿਨ ਟਰੂਡੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਹੁਣ ਦੇਖੋ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਸੀ ਵਾਸਤੂ ਜੀ, ਕੱਲ੍ਹ ਅਖੀਰਲਾ ਦਿਨ ਸੀ ਅਤੇ ਉਸ ਤੋਂ ਮਗਰੋਂ ਹੁਣ 27 ਜਨਵਰੀ ਨੂੰ ਸੈਸ਼ਨ ਦੁਬਾਰਾ ਸ਼ੁਰੂ ਹੋਣਾ। ਹੁਣ ਉਦੋਂ ਤੱਕ ਕੀ ਹੁੰਦਾ ਕੀ ਬਣਦਾ ਰਿਮੇਨਸ ਟੂ ਬੀ ਸੀਨ, ਪਰ ਕੱਲ੍ਹ ਪੀਅਰ ਪੋਲੀਐਵ ਨੇ ਦੁਬਾਰਾ ਤੋਂ ਸਰਕਾਰ ਦੇ ਉੱਪਰ ਜਸਟਿਨ ਟਰੂਡੋ ਦੇ ਉੱਪਰ ਹਮਲਾ ਕੀਤਾ। ਉਹ ਕਹਿੰਦੇ ਵੈਨ ਯੂ ਹਾਇਰ ਕਲਾਊਨਸ ਵਟ ਯੂ ਗੈਟ ਇਜ਼ ਅ ਸਰਕਸ। ਉਹ ਕਹਿੰਦੇ ਇਸ ਚੀਜ਼ 'ਤੇ ਕੋਈ ਹੱਸੇ ਨਾ, ਕਿਉਂਕਿ ਇਹਦੇ ਕੋਨਸੀਕੁਐਂਸਿਸ ਬੜੇ ਸਿਵੀਅਰ ਨੇ। ਡੋਨਲਡ ਟਰੰਪ ਅਤੇ ਨੈਗੋਸ਼ੀਏਟਰ ਨੇ ਉਹ ਅਤੇ ਬਿਜ਼ਨਸ ਪਰਸਨ ਨੇ ਉਹ ਇਸ ਕਮਜ਼ੋਰੀ ਦਾ ਭਰਪੂਰ ਫਾਇਦਾ ਉਠਾਉਣਗੇ ਜਦੋਂ ਉਹਨਾਂ ਨੇ ਕੈਨੇਡਾ ਦੇ ਨਾਲ ਡੀਲ ਕਰਨੀ ਆ।
ਬਿਲਕੁਲ, ਅਤੇ ਡੋਨਲਡ ਟਰੰਪ ਨੇ ਵਿਜੇ ਜੀ ਹੁਣ ਜਿਹੜੀ ਰਾਤ ਨੂੰ ਉੱਠ ਕੇ ਇੱਕ ਟਵੀਟ ਵੀ ਕਰਤੀ ਆ, ਮਤਲਬ ਟਰੂਥ ਸੋਸ਼ਲ ਦੇ ਉੱਤੇ ਉਹਨਾਂ ਨੇ ਪੋਸਟ ਪਾਤੀ ਆ। ਸੋ ਉਹਦੇ ਵਿੱਚ ਇੱਕ ਵਾਰ ਫਿਰ ਤੋਂ 51st ਸਟੇਟ ਦੀ ਗੱਲ ਕਰ ਰਹੇ ਨੇ। ਉਹਦੇ ਵਿੱਚ ਉਹ ਦਾਅਵਾ ਕਰ ਰਹੇ ਨੇ ਕਿ ਹੁਣ ਕੈਨੇਡੀਅਨਸ ਵੀ ਬਹੁਤ ਸਾਰੇ ਅਜਿਹੇ ਨੇ ਜਿਹੜੇ ਅਮਰੀਕਾ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ, ਅਮਰੀਕਾ ਦੀ 51ਵੀਂ ਸਟੇਟ ਬਣਨਾ ਚਾਹੁੰਦੇ ਨੇ। ਕਹਿੰਦੇ ਵੀ ਕੋਈ ਵੀ ਮੈਨੂੰ ਕਹਿੰਦੇ ਐਕਸਪਲੇਨ ਨਹੀਂ ਕਰ ਪਾ ਰਿਹਾ ਕਿ ਅਸੀਂ ਅਮਰੀਕਾ ਕੈਨੇਡਾ ਨੂੰ $100 million ਦੀ ਸਬਸਿਡੀ ਕਿਉਂ ਦਿੰਦੇ ਹਾਂ।
$100 billion ਸਬਸਿਡੀ।
ਸੋ ਇਹਨਾਂ ਨੇ ਜਿਹੜਾ ਲਿਖਿਆ ਨਾ
ਜੀ
ਇਹਦੇ ਵਿੱਚ, ਸੋ ਜਿਹੜੀ ਇਹਨਾਂ ਨੇ ਪੋਸਟ ਪਾਈ ਆ ਉਹਦੇ ਵਿੱਚ ਫਿਰ ਇਹਨਾਂ ਨੂੰ ਮਿਲੀਅਨ ਬਿਲੀਅਨ ਦਾ ਫਰਕ ਨਹੀਂ ਪਤਾ ਹੋਣਾ, ਕਿਉਂਕਿ ਇਹਦੇ ਵਿੱਚ ਤਾਂ 100 million ਹੀ ਆ, ਕਿਉਂਕਿ ਇਹਨਾਂ ਜ਼ੀਰੋਆਂ ਪਾਈਆਂ। ਪਹਿਲਾਂ 100 billion ਕਹਿੰਦੇ ਰਹੇ ਪਰ ਹੁਣ ਇਹਨਾਂ ਨੇ 100 million ਹੀ ਲਿਖਿਆ
ਵੀ।
ਯਾ ਯੂ ਆਰ ਰਾਈਟ, ਕਿਉਂਕਿ ਪਹਿਲਾਂ 100 billion ਦੀ ਗੱਲ ਕਰ ਰਹੇ ਸੀ, ਇਹਨਾਂ ਨੂੰ ਪਤਾ ਹੀ ਨਹੀਂ ਬਿਲੀਅਨ ਦੇ ਵਿੱਚ 9 ਜ਼ੀਰੋਆਂ ਆਉਂਦੀਆਂ, 6 ਨਹੀਂ, ਸੋ ਇਹਨਾਂ ਨੇ 6 ਪਾਈਆਂ ਨੇ। ਯਾ ਇਹ ਮੈਂ ਨੋਟ ਹੀ ਨਹੀਂ ਕੀਤਾ। ਯਾ ਯੂ ਆਰ ਰਾਈਟ, ਸੋ ਡੋਨਲਡ ਟਰੰਪ ਨੂੰ ਕੋਈ ਦੱਸ ਦਿਓ ਭਾਈ ਵੀ ਬਿਲੀਅਨ ਵਿੱਚ 9 ਜ਼ੀਰੋਆਂ ਹੁੰਦੀਆਂ, ਸੋ ਇਹਨਾਂ ਨੇ 100 ਦੇ ਮਗਰ 6 ਜ਼ੀਰੋਆਂ ਪਾਈਆਂ ਨੇ, ਉਹ ਤਾਂ 100 million ਬਣਿਆ ਨਾ ਵਿਜੇ ਜੀ। ਸੋ ਕਹਿੰਦੇ ਵੀ ਅਸੀਂ ਕਿਉਂ ਸਬਸਿਡਾਈਜ਼ ਕਰ ਰਹੇ ਹਾਂ, ਕਹਿੰਦੇ ਮੈਨੂੰ ਕੋਈ ਵੀ ਜਵਾਬ ਨਹੀਂ ਦੇ ਪਾ ਰਿਹਾ, ਤੇ ਕਹਿੰਦੇ ਵੀ ਹੁਣ ਇਹ ਚਾਹੀਦਾ ਵੀ, ਕਹਿੰਦੇ ਦਿਸ ਮੇਕਸ ਨੋ ਸੈਂਸ, ਤੇ ਮੈਨੀ ਕੈਨੇਡੀਅਨਸ ਦੇ ਵਾਂਟ ਕੈਨੇਡਾ ਟੂ ਬਿਕਮ 51st ਸਟੇਟ। ਤੇ ਉਹਨਾਂ ਨੇ ਫਿਰ ਨਾਲ ਇਹ ਦਾਅਵਾ ਕੀਤਾ, ਕਹਿੰਦੇ ਦੇ ਵੁੱਡ ਸੇਵ ਮੈਸਿਵਲੀ ਔਨ ਟੈਕਸਿਸ ਐਂਡ ਮਿਲਟਰੀ ਪ੍ਰੋਟੈਕਸ਼ਨ, ਤੇ ਆਈ ਥਿੰਕ ਇਟ ਇਜ਼ ਅ ਗ੍ਰੇਟ ਆਈਡੀਆ 51st ਸਟੇਟ। ਹੁਣ ਵਿਜੇ ਜਿਹੜਾ ਇੱਕ, ਹਾਂਜੀ,
ਇਹ ਤੁੱਕ ਕੀ ਬਣੀ ਦੁਨੀਆਂ 'ਚ ਨਾ, ਦੇਖੋ ਹੋਰ ਬਥੇਰਾ ਕੁਝ ਇਸ ਵੇਲੇ ਚੱਲਦਾ ਪਿਆ, ਇਹ ਟ੍ਰੋਲਿੰਗ ਬਥੇਰੀ ਕਰ ਚੁੱਕੇ। ਮਤਲਬ ਹੁੰਦਾ ਨਾ ਇੱਕ ਚੁਟਕਲਾ ਕਿੰਨੀ, ਜਿਹਨਾਂ ਨੂੰ ਫਨੀ ਲੱਗਦਾ ਵੀ ਹੈ, ਵੀ ਇੱਕ ਚੁਟਕਲਾ ਕਿੰਨੀ ਵਾਰ ਸੁਣਾਓਗੇ, ਇੱਕੋ ਚੀਜ਼ ਨੂੰ ਕਿੰਨੀ ਵਾਰ ਘਰੋੜੋਗੇ, ਕਿਉਂਕਿ ਇਹਦੇ ਵਿੱਚ ਜਾਂ ਤਾਂ ਹੋਵੇ ਵੀ ਕੱਲ੍ਹ ਜਿਹੜੀ ਕੋਈ ਬਾਰਡਰ ਵਾਲੀ ਸਿਕਿਉਰਿਟੀ ਨੂੰ ਲੈ ਕੇ ਸਰਕਾਰ ਨੇ ਕੋਈ ਐਲਾਨ ਕੀਤਾ, ਉਹਦਾ ਕੋਈ ਜ਼ਿਕਰ ਕੀਤਾ ਹੁੰਦਾ, ਉਹ ਐਵੇਂ ਬਸ ਵੀ ਤੁਰਦੇ ਵੀ ਚੱਲ ਇੱਕ ਵਾਰ ਦੁਬਾਰਾ ਤੋਂ ਕਹਿ ਦਿੰਦੇ
ਵਿਜੇ ਜੀ। ਬੁਲਿੰਗ ਟੈਕਟਿਕ ਹੈ, ਮਤਲਬ ਇਹਨੂੰ ਆਪਾਂ ਨੈਗੋਸ਼ੀਏਸ਼ਨ ਵੀ ਨਹੀਂ ਕਹਿ ਸਕਦੇ, ਬੁਲਿੰਗ ਹੈ। ਤੇ ਬੁਲੀ ਏਦਾਂ ਹੀ ਹੁੰਦੇ ਨੇ, ਜਾਂਦੇ ਨੂੰ ਐਵੇਂ ਧੱਕਾ ਮਾਰ ਦੇਣਾ, ਵਾਰ ਵਾਰ ਮਾਰ ਦੇਣਾ, ਸੋ ਉਹਨਾਂ ਨੂੰ ਸਵਾਦ ਆਉਂਦਾ ਵਿਜੇ ਜੀ ਇਹਦੇ ਚੋਂ। ਉਹ ਕਹਿੰਦੇ ਵੀ ਸਾਡਾ ਚੱਲਦਾ ਧੱਕਾ ਸੀ ਤਾਂ ਕਰਦੇ, ਉਹ ਵਾਲੀ ਗੱਲ ਹੈ। ਹੁਣ ਇਹਦੇ 'ਚ ਤੁਸੀਂ ਦੇਖੋ ਕਿ ਇਹ ਜਿਹੜਾ ਦਾਅਵਾ ਕਰਦੇ ਨੇ $100 billion ਦੇ ਸਬਸਿਡੀ ਦਾ, ਬੇਸਿਕਲੀ ਕੀ ਕਹਿੰਦੇ ਨੇ ਕਿ ਜੋ ਅਸੀਂ ਕੈਨੇਡਾ ਦੇ ਨਾਲ ਟ੍ਰੇਡ ਕਰਦੇ ਹਾਂ ਉਹਦੇ 'ਚ ਅਮਰੀਕਾ ਦਾ ਟ੍ਰੇਡ ਡੈਫਿਸਿਟ ਰਹਿੰਦਾ $100 billion ਦਾ, ਉਹ ਗੱਲ ਝੂਠੀ ਹੈ, ਕਿਉਂਕਿ 2022 ਦੇ ਵਿੱਚ ਜਿਹੜੇ ਅਮਰੀਕਾ ਦੇ ਆਪਣੇ ਅੰਕੜੇ ਨੇ, ਸੋ ਕਹਿੰਦੇ ਟੋਟਲ $900 billion ਦੀ ਟ੍ਰੇਡ ਹੋਈ ਦੋਨੋਂ ਮੁਲਕਾਂ 'ਚ,
ਰਾਈਟ,
ਤੇ ਉਹਦੇ ਵਿੱਚੋਂ ਜਿਹੜਾ ਕੋਈ ਡੈਫਿਸਿਟ ਸੀ ਅਮਰੀਕਾ ਵੱਲ ਉਹ ਸੀ $53.5 billion ਅਮਰੀਕਾ ਦੇ ਆਪਣੇ ਅੰਕੜੇ ਨੇ।
ਮਤਲਬ ਕਿ ਅਮਰੀਕਾ ਨੇ ਕੈਨੇਡਾ ਤੋਂ ਜ਼ਿਆਦਾ ਸਮਾਨ ਖਰੀਦਿਆ,
ਇੰਪੋਰਟ ਜ਼ਿਆਦਾ ਕੀਤਾ, ਐਕਸਪੋਰਟ ਘੱਟ ਕੀਤਾ, ਤੇ ਉਹਦਾ ਵੀ ਵੱਡਾ ਰੀਜ਼ਨ ਹੈ
ਆਇਲ,
ਕਰੂਡ ਆਇਲ, ਕਿਉਂਕਿ 1.6 billion ਬੈਰਲਸ ਜਿਹੜੇ ਨੇ ਉਹ ਅਮਰੀਕਾ ਇੰਪੋਰਟ ਕਰਦਾ ਕੈਨੇਡਾ ਤੋਂ ਆਪਣੀ ਲੋਡ ਨੂੰ, ਸਾਡੇ ਤੇ ਕੋਈ ਸਹਾਨ ਨਹੀਂ ਕਰਦੇ, ਉਹਨਾਂ ਨੂੰ ਤੇਲ ਚਾਹੀਦਾ ਕੱਚਾ ਤੇਲ, ਤਾਂ ਕਰਕੇ ਉਹ ਸਾਡੇ ਕੋਲੋਂ ਇੰਪੋਰਟ ਕਰਦੇ ਨੇ। ਇਹ ਤੇ ਹੁਣ ਉਹਦੇ ਉਸੇ ਆਇਲ ਦੇ ਉੱਤੇ ਉਹ ਟੈਰਿਫ ਲਾਉਣ ਦੀ ਗੱਲ ਕਰ ਰਹੇ ਨੇ, ਸੋ 1.6 million ਬੈਰਲਸ ਜਿਹੜੇ ਨੇ ਉਹ ਜਾਂਦੇ ਨੇ, 1.6 billion ਬੈਰਲਸ, ਤੇ ਉਹਨਾਂ ਤੇ ਜੇ ਉਹ ਡਿਊਟੀ ਲਗਾ ਦੇਣਗੇ 25% ਤਾਂ ਫਿਰ ਅਮੈਰੀਕਨਸ ਵਾਸਤੇ ਤੇਲ ਮਹਿੰਗਾ ਹੋ ਜਾਏਗਾ।
These things are not adding up, ਪਰ ਜਿਹੜੇ ਹੁਣ ਜਿਸ ਤਰ੍ਹਾਂ ਦੀ ਸਥਿਤੀ ਕੈਨੇਡਾ ਦੇ ਵਿੱਚ ਬਣੀ ਆ, ਪੀਅਰ ਪੋਲੀਐਵ ਦੀ ਉਹ ਗੱਲ ਸਹੀ ਆ ਕਿ ਜਿਸ ਜੋ ਹੁਣ ਵਿਦ ਇਨ ਦੀ ਲਿਬਰਲ ਗਵਰਨਮੈਂਟ ਜਿਸ ਤਰ੍ਹਾਂ ਦਾ ਖਿਲਾਰਾ ਪਿਆ, ਉਹਦੇ ਨਾਲ ਨਜਿੱਠਣ ਦੇ ਔਰ ਛੇਤੀ ਉਹਦਾ ਨਿਪਟਾਰਾ ਕਰਨਾ ਬਹੁਤ ਜ਼ਰੂਰੀ ਹੈ। ਉਹ ਤਾਂ ਕਹਿੰਦੇ ਨੇ ਇਲੈਕਸ਼ਨ ਕਰਾਓ ਫਟਾਫਟ, ਕਿਉਂਕਿ ਡੋਨਲਡ ਟਰੰਪ ਨੇ ਇਸ ਕਮਜ਼ੋਰੀ ਨੂੰ ਕੈਪੀਟਲਾਈਜ਼ ਕਰਨਾ ਤੇ ਕੈਨੇਡੀਅਨਸ ਦਾ ਇਹਦੇ ਕਰਕੇ ਨੁਕਸਾਨ ਹੋਏਗਾ। ਈ ਫਰਾਂਸਵਾ ਬਲੈਂਸ਼ੈਟ, ਉਹ ਵਾਸੂ ਜੀ ਵੈਸੇ ਅੰਗਰੇਜ਼ੀ ਦੇ ਵਿੱਚ ਜਦੋਂ ਵੀ ਕੋਈ ਗੱਲ ਕਰਦੇ ਨੇ ਉਹ ਬੜੀ ਇੰਪੋਰਟੈਂਟ ਹੋਇਆ ਕਰਦੀ ਹੈ, ਕਿਉਂਕਿ ਅੰਗਰੇਜ਼ੀ ਦੇ ਵਿੱਚ ਉਹੀ ਚੀਜ਼ਾਂ ਕਹਿੰਦੇ ਨੇ ਜਿਹੜੀਆਂ ਉਹ ਚਾਹੁੰਦੇ ਨੇ ਕਿ ਸਾਰੇ ਸੁਣਨ। ਉਹਨਾਂ ਨੇ ਕੱਲ੍ਹ ਮੀਡੀਆ ਨਾਲ ਗੱਲ ਕਰਦੇ ਹੋਏ ਅੰਗਰੇਜ਼ੀ ਦੇ ਵਿੱਚ ਗੱਲ ਕਹੀ ਕਿ ਜਨਵਰੀ ਦੇ ਅੰਤ ਤੱਕ ਇਲੈਕਸ਼ਨ ਹੋਣਾ ਚਾਹੀਦਾ।
ਜੀ ਜੀ,
ਬਾਕੀ ਗੱਲਾਂ ਉਹਨਾਂ ਨੇ ਕਈ ਫ੍ਰੈਂਚ ਦੇ ਵਿੱਚ ਕਹੀ, ਪਰ ਇਹ ਗੱਲ ਜਿਹੜਾ ਆਹ ਪਰਟੀਕੁਲਰ ਜੁਮਲਾ ਸੀ ਕਿ ਜਨਵਰੀ ਦੇ ਅੰਤ ਤੱਕ ਇਲੈਕਸ਼ਨ ਕਾਲ ਵੀ ਜਨਵਰੀ ਦੇ ਅੰਤ ਤੇ ਇਲੈਕਸ਼ਨ ਹੋਵੇ, ਉਹ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਕਿਹਾ ਤਾਂ ਕਿ ਉਹਦੀਆਂ ਸੁਰੱਖਿਆ ਵੀ ਸਾਰੇ ਪਾਸੇ ਬਣਦੀਆਂ ਪਈਆਂ।
ਜੀ,
ਜੋ
ਡੋਨਲਡ ਟਰੰਪ ਕਹਿ ਰਹੇ ਨੇ ਗੱਲਾਂ ਉਹ ਵੀ ਗੱਲਾਂ ਹੀ ਨੇ, ਸਭ ਕੁਝ ਹਵਾ 'ਚ ਹੀ ਇਸ ਵੇਲੇ ਹੋ ਰਿਹਾ। ਐਂਡ ਵਿਜੇ ਜੀ ਡੋਨਲਡ ਟਰੰਪ ਨੇ ਐਕਚੁਅਲੀ 6 ਜ਼ੀਰੋਆਂ ਹੀ ਪਾਈਆਂ ਨੇ 100 ਦੇ ਪਿੱਛੇ,
ਦੁਬਾਰਾ ਗਿਣੀਆਂ
ਮੈਂ ਚੈੱਕ ਕੀਤੀਆਂ ਦੁਬਾਰਾ ਜਾ ਕੇ, ਮੈਂ ਕਿਹਾ ਡੋਨਲਡ ਟਰੰਪ ਯਾਰ ਐਡਾ ਵੱਡਾ ਬਿਜ਼ਨਸਮੈਨ ਵੀ ਆ।
ਅੱਛਾ ਇਹ ਵੀ
ਬਿਲੀਅਨਰ ਬੰਦਾ ਆਪਣੇ ਆਪ ਨੂੰ ਕਹਿੰਦਾ ਉਹ।
ਦੇਖੋ ਯਾਰ ਟਰੂਥ ਸੋਸ਼ਲ ਇੱਥੇ ਕੈਨੇਡਾ ਤਾਂ ਚੱਲਦਾ ਨਹੀਂ ਕਿਉਂਕਿ ਉਹ ਅਮਰੀਕਾ 'ਚ ਹੀ ਐਕਸੈਸ ਹੁੰਦਾ। ਇਹ ਵੀ ਹੋ ਸਕਦਾ ਵੀ ਜਿਹੜੀ ਰਿਪੋਰਟ ਦੇ ਵਿੱਚ ਪਬਲਿਸ਼ ਹੋਈ,
ਮੈਂ ਟਰੂਥ ਸੋਸ਼ਲ ਖੋਲ ਕੇ ਵਿਜੇ ਦੀ ਉਹਦੀ ਵੈਬਸਾਈਟ ਖੋਲ ਕੇ ਚੈੱਕ ਕੀਤਾ।
ਚੱਲ ਪੈਂਦਾ
ਹਾਂ ਹਾਂ,
ਉਹ ਯੂ ਕੈਨ ਐਕਸੈਸ ਟੂ
ਵੈਬਸਾਈਟ ਖੋਲਦੀ, ਉਹਨਾਂ ਦੀ ਐਪ ਨਹੀਂ ਹੁੰਦੀ ਡਾਊਨਲੋਡ, ਯੂ ਕੈਨ ਸੀ ਦ ਪੋਸਟ। ਮੈਂ ਐਕਚੁਅਲੀ ਤਾਂ ਹੀ ਮੈਂ ਥੋੜਾ ਜਿਹਾ ਡਿਸਟਰੈਕਟਡ ਸੀਗਾ, ਮੈਂ ਪੋਸਟ ਖੋਲੀ ਆ ਉਹਨਾਂ ਦੀ ਜਸਟ ਟੂ ਚੈੱਕ। ਸੋ ਉਹਨਾਂ ਨੇ 100 ਦੇ ਮਗਰ 6 ਜ਼ੀਰੋਆਂ ਹੀ ਪਾਈਆਂ ਨੇ ਐਕਚੁਅਲ ਜਿਹੜੀ ਉਹਨਾਂ ਦੀ ਪੋਸਟ ਆ। ਅੱਛਾ ਇੰਟਰਸਟਿੰਗ ਗੱਲ,
ਇਦਾਂ ਦਾ ਨਹੀਂ ਵੀ ਸੱਚ ਬਾਹਰ ਆ ਗਿਆ ਵੀ 100 ਮਿਲੀਅਨ ਹੀ ਆ 100
ਵੀ ਜੀ, ਮਤਲਬ ਬੰਦਾ ਆਪਣੇ ਆਪ ਨੂੰ ਬਿਲੀਅਨਰ ਕਹਿੰਦਾ ਹੋਵੇ, ਉਹਨੂੰ ਪਤਾ ਨਹੀਂ ਬਿਲੀਅਨ ਚ ਕਿੰਨੀਆਂ ਜ਼ੀਰੋਆਂ ਹੁੰਦੀਆਂ, ਉਹ ਤਾਂ ਹੀ ਕਹਿੰਦਾ
ਨਹੀਂ ਨਹੀਂ ਬਸ ਜੀ ਇੰਨਾ ਪੈਸਾ ਵੀ ਕਦੀ ਜ਼ੀਰੋ ਦੋ ਸਮਝਦੇ ਨਹੀਂ ਕੁਛ।
ਅੱਛਾ ਅੱਛਾ, ਉਹ ਗਾਣਾ ਵੀ ਹੈਗਾ ਕਿੰਨੇ 100 ਪਿੱਛੇ ਲੱਗਦੀਆਂ ਕਿੰਨੀਆਂ ਜ਼ੀਰੋ,
ਇੱਕ ਪਿੱਛੇ ਲੱਗਦੀਆਂ ਪਤਾ ਨਹੀਂ
7 ਜ਼ੀਰੋ,
ਹਾਂ ਐਡੇ ਮੁੱਲ ਵਾਲੀ
ਕਾਰ ਰੱਖੀ ਹੈ,
ਵਾਟਐਵਰ ਮੈਨ, ਜਾਣਾ ਤਾਂ ਉਹਨੇ ਵੀ ਉੱਥੇ ਹੀ ਆ। ਜੈ ਜਿੰਨੇ ਮਰਜ਼ੀ ਜ਼ੀਰੋ ਵਾਲੀ ਕਾਰ ਹੋਵੇ, ਜੇ ਟ੍ਰੈਫਿਕ ਬੈਕਅਪ ਹੋ ਗਿਆ ਨਾ, ਫਸਣਾ ਉਹਨੇ ਵੀ ਉੱਥੇ ਹੀ ਆ।
ਸਕਾਈ ਟ੍ਰੇਨ ਖਰੀਦੋ,
ਉਹਨੇ ਉੱਡ ਕੇ ਨਹੀਂ ਲੰਘ ਜਾਣਾ। ਵਾਸੂ ਜੀ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਹਦੇ ਵਿੱਚ ਕਈ ਜਿਹੜੇ ਅੱਛਾ ਆਰ ਸੀ ਐਮ ਪੀ ਦੇ ਅਫਸਰ, ਕੁਝ ਸੀ ਬੀ ਐਸ ਏ ਦੇ ਮੁਲਾਜ਼ਮ ਵੀ ਮੇਰੇ ਖਿਆਲ ਕਾਫੀ ਗਰੁੱਪ ਜਿਹਾ ਇਕੱਠਾ ਹੋਇਆ ਸੀ, ਜਿਹਦੇ ਵਿੱਚ 3-in-1 ਮਿਨਿਸਟਰ ਡੋਮਿਨਿਕ ਲੈਬਲੌਂਕ ਵੀ ਸ਼ਾਮਲ ਸਨ। ਕੱਲ੍ਹ ਉਹ ਬਤੌਰ ਪਬਲਿਕ ਸੇਫਟੀ ਮਿਨਿਸਟਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵਿਚਰ ਰਹੇ ਸੀ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੀ ਇਸ ਪ੍ਰੈਸ ਕਾਨਫਰੰਸ ਦਾ ਹਿੱਸਾ ਸਨ, ਕੁਝ ਜੂਨੀਅਰ ਮਿਨਿਸਟਰਸ ਵੀ ਉੱਥੇ ਸ਼ਾਮਲ ਸੀ। ਮਕਸਦ ਕੀ ਸੀ ਗੱਲ ਕਿ ਡੋਨਲਡ ਟਰੰਪ ਦੀ 25% ਦੀ ਟੈਰਿਫ ਦੀ ਧਮਕੀ, ਉਹਦਾ ਆਧਾਰ ਕੀ ਆ ਕਿ ਜੀ ਕੈਨੇਡਾ ਵਾਲੇ ਪਾਸਿਓਂ ਅਮਰੀਕਾ ਦੇ ਵਿੱਚ ਨਸ਼ੀਲੇ ਪਦਾਰਥ ਅਤੇ ਇਲੀਗਲ ਜਿਹੜੇ ਮਾਈਗ੍ਰੈਂਟਸ ਨੇ ਉਹ ਜਾ ਰਹੇ ਨੇ, ਵੀ ਉਹਨਾਂ ਦੇ ਫਲੋ ਨੂੰ ਰੋਕਣ ਦੇ ਵਾਸਤੇ ਕੈਨੇਡਾ ਬਾਰਡਰ ਮਜ਼ਬੂਤ ਕਰੇ। ਵਾਸੂ ਜੀ ਆਪਾਂ ਇੱਕ ਦਿਨ ਪਹਿਲਾਂ ਗੱਲ ਕਰਦੇ ਸੀ, ਮੈਂ ਕਿਸੇ ਹੋਰ ਇੱਕ ਐਕਸਪਰਟ ਦੀ ਗੱਲ ਸੁਣਦਾ ਸੀ, ਉਹ ਕਹਿੰਦੇ ਵੀ ਇਹ ਗੱਲ ਬੜੀ ਹੈਰਾਨ ਕਰਨ ਵਾਲੀ ਆ, ਜਿਹੜਾ ਕੋਈ ਵਿਅਕਤੀ ਮੰਨ ਲਓ ਕੈਨੇਡਾ US ਦੇ ਬਾਰਡਰ ਤੇ, ਜੇ ਉਹ ਕੈਨੇਡਾ ਵੱਲ ਪਿੱਠ ਕਰਕੇ ਅਮਰੀਕਾ ਵੱਲ ਜਾ ਰਿਹਾ, ਜਿਹੜੇ ਕੈਨੇਡੀਅਨ ਅਧਿਕਾਰੀ ਨੇ ਉਹਨੂੰ ਰੋਕ ਨਹੀਂ ਸਕਦੇ, ਰਾਈਟ, ਭਾਵੇਂ ਇਲੀਗਲ ਬਾਰਡਰ ਤੇ ਹੀ ਹੋਵੇ, ਉਹ ਅਮਰੀਕਾ ਨੇ ਰੋਕਣਾ। ਹਾਂ ਜੇ ਕੋਈ ਉੱਧਰਲੇ ਪਾਸਿਓਂ ਇੱਧਰ ਨੂੰ ਵੜਨ ਲੱਗਾ ਕੈਨੇਡਾ ਦੇ ਵਿੱਚ, ਉਹਨੂੰ ਰੋਕ ਸਕਦੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਜਿਹੜੀ ਮੰਗ
ਸੀ ਪਿਛਲੇ ਦਿਨ ਸ਼ੋਅ ਦੇ ਵਿੱਚ ਗੱਲ ਕੀਤੀ ਸੀ, ਵੀ ਟਾਕਡ ਅਬਾਊਟ
ਇਟ, ਵੀ ਵਰ ਟਾਕਿੰਗ ਅਬਾਊਟ ਇਟ, ਤੇ ਹੋ ਗਿਆ ਜਦੋਂ ਗੱਲ ਹੋਈ ਹੈ ਉਦੋਂ ਉਹਦੇ ਆਪਾਂ ਗੱਲ ਕੀਤੀ ਸੀ।
ਉਹਦੇ ਵਿੱਚੋਂ ਫਿਰ ਸਮਝ ਇਹ ਆਈ ਸੀ ਗੱਲ ਕਿ ਡੋਨਲਡ ਟਰੰਪ ਇਜ਼ ਟਾਕਿੰਗ ਅਬਾਊਟ ਦਾ ਅਨਮੈਨਡ ਬਾਰਡਰ, ਕਿ ਜਿਹੜਾ ਬਾਰਡਰ ਸਾਡਾ ਬਾਰਡਰ ਬਹੁਤ ਲੰਮਾ, ਸੋ ਉਹਦੀ ਜਿਹੜੀ ਪੈਟਰੋਲਿੰਗ ਦੀ ਜ਼ਿੰਮੇਵਾਰੀ ਆ ਵੀ ਉਹ ਹੁਣ ਵੈਸੇ ਤਾਂ ਅਮਰੀਕਾ ਦੀ ਅਥਾਰਟੀਜ਼ ਦੀ ਵੀ ਬਣਦੀ ਆ, ਅਨਮੈਨ ਬਾਰਡਰ ਤੇ ਵੀ ਉਹ ਚੀਜ਼ ਲਾਗੂ ਹੁੰਦੀ ਹੈ ਇੱਕ ਤਰੀਕੇ ਨਾਲ, ਕਿ ਅਮਰੀਕਾ ਵਿੱਚ ਜਿਹੜਾ ਕੋਈ ਬੰਦਾ ਦਾਖਲ ਹੋ ਰਿਹਾ ਉਹਨੂੰ ਰੋਕਣ ਦੀ ਜ਼ਿੰਮੇਵਾਰੀ ਅਮਰੀਕਨ ਅਥਾਰਟੀਜ਼ ਦੀ ਆ, ਉਹ ਕੈਨੇਡੀਅਨ ਅਥਾਰਟੀਜ਼ ਦੀ ਨਹੀਂ।
ਬਿਲਕੁਲ,
ਸਾਡੇ ਵਾਲੇ ਪਾਸੇ ਜਿਹੜਾ ਬੰਦਾ ਦਾਖਲ ਹੋ ਰਿਹਾ ਉਹ ਜ਼ਿੰਮੇਵਾਰੀ ਕੈਨੇਡੀਅਨ ਆ। ਹੁਣ ਅਮਰੀਕਾ ਫਿਰ ਉਹੀ ਗੱਲ ਆ ਨਾ, ਵੀ ਜੇ ਡੋਨਲਡ ਟਰੰਪ ਚੱਲਦਾ ਧੱਕਾ ਉਹ ਤਾਂ ਕਰਦੇ, ਬੇਸਿਕਲੀ ਉਹ ਕਹਿ ਰਹੇ ਨੇ ਕਿ ਜਿਹੜਾ ਸਾਰਾ ਬਾਰਡਰ ਆ ਇਹਨੂੰ ਪੈਟਰੋਲ ਕਰਨ ਦੀ ਜ਼ਿੰਮੇਵਾਰੀ ਕੈਨੇਡਾ ਲਵੇ,
ਤੇ
ਉਹ ਗੱਲ ਇਹ ਕਰ ਰਹੇ,
ਉਹ ਗੱਲ ਇਹ ਕਰ ਰਹੇ ਨੇ। ਹੁਣ ਕੱਲ ਵਾਸੂ ਜੀ ਗੱਲ ਕੀ ਕੀਤੀ ਗਈ ਹੈ, ਕੈਨੇਡਾ ਨੇ ਪ੍ਰਪੋਜ਼ਲ ਰੱਖੀ ਹੈ। ਸੋ ਜੋ ਵੀ ਕੱਲ ਇਹ ਅਨਾਊਂਸਮੈਂਟਸ ਹੋਈਆਂ ਨੇ, ਕਿਉਂਕਿ ਉਹਦੇ ਵਿੱਚੋਂ ਵੱਖੋ ਵੱਖਰੇ ਕਿਸਮ ਦੀਆਂ ਸੁਰਖੀਆਂ ਬਣਦੀਆਂ ਪਈਆਂ ਨੇ, ਇਹ ਲਾਗੂ ਕਦੋਂ ਤੋਂ ਹੋਣਾ, ਇਹਦੀ ਟਾਈਮਲਾਈਨ ਐਗਜ਼ੈਕਟ ਕੀ ਆ ਉਹ ਨਹੀਂ ਪਤਾ। ਇਹਦੇ ਵਿੱਚ ਇਮੀਗ੍ਰੇਸ਼ਨ ਸੰਬੰਧੀ ਵੀ ਕੁਝ ਜਿਹੜੀਆਂ ਅਨਾਊਂਸਮੈਂਟਸ ਨੇ ਅੱਗੇ ਚੱਲ ਕੇ ਉਹਦਾ ਵੀ ਜ਼ਿਕਰ ਕਰਦੇ ਹਾਂ, ਉਹਦੀ ਵੀ ਟਾਈਮਲਾਈਨ ਕੀ ਆ ਉਹ ਨਹੀਂ ਪਤਾ ਅਜੇ। ਪਰ ਜੇ ਪਹਿਲਾਂ ਬਾਰਡਰ ਵਾਲੀ ਗੱਲ 'ਤੇ ਹੀ ਰਹੀਏ, ਤਾਂ ਵਾਸੂ ਜੀ ਕੱਲ੍ਹ ਡੋਮਿਨਿਕ ਲੈਬਲੌਂਕ ਨੇ ਇਹ ਕਿਹਾ ਵੀ ਅਸੀਂ ਇਹ ਤਜਵੀਜ਼ ਰੱਖ ਰਹੇ ਹਾਂ, ਸਾਡੀ ਪ੍ਰਪੋਜ਼ਲ ਆ ਕਿ ਇੱਕ ਜੁਆਇੰਟ ਸਟ੍ਰਾਈਕ ਫੋਰਸ ਦਾ ਗਠਨ ਕੀਤਾ ਜਾਵੇ। ਜੁਆਇੰਟ ਤੋਂ ਭਾਵ ਉਹਦੇ ਵਿੱਚ ਇਹ ਵੀ ਹੈਗਾ ਕਿ ਜਿਹੜੀ ਕੈਨੇਡੀਅਨ ਵੱਖੋ ਵੱਖਰੀਆਂ ਫੋਰਸਿਜ਼ ਨੇ ਉਹਨਾਂ ਦਾ ਵੀ ਕੰਮ, ਅਤੇ ਅਮਰੀਕਨ ਅਧਿਕਾਰੀ ਵੀ ਉਸ ਫੋਰਸ ਦਾ ਹਿੱਸਾ ਹੋਣ, ਜਿਹਦੇ ਆਧਾਰ 'ਤੇ ਬਾਰਡਰ ਦੀ ਹਵਾਈ ਪੈਟਰੋਲਿੰਗ ਡਰੋਨਸ ਰਾਹੀਂ 24/7 ਕੀਤੀ ਜਾ ਸਕੇ। ਅਤੇ ਜਿਹੜੀ ਇਹ ਜੁਆਇੰਟ ਟਾਸਕ ਫੋਰਸ ਹੈ ਇਹਦੇ ਵਿੱਚ
ਸਟ੍ਰਾਈਕ ਫੋਰਸ
ਜੁਆਇੰਟ ਸਟ੍ਰਾਈਕ ਫੋਰਸ ਇਹਨਾਂ ਦੇ ਮੈਂਡੇਟ ਦੇ ਵਿੱਚ ਸਿੰਥੈਟਿਕ ਡਰੱਗਸ ਨੂੰ ਇੰਟਰਸੈਪਟ ਕਰਨਾ ਵੀ ਇੰਕਲੂਡ ਕੀਤਾ ਜਾ ਸਕਦਾ ਹੈ। ਸੋ ਇਹ ਨਹੀਂ ਆ ਵੀ ਕਰਾਂਗੇ, ਇਹ ਤਾਂ ਹੁਣ ਪ੍ਰਪੋਜ਼ਲ ਹੈ, ਅਮਰੀਕਾ ਨਾਲ ਡਿਸਕਸ਼ਨਸ ਹੋਣਗੀਆਂ, ਉਹ ਕਿਹੜੀ ਗੱਲ 'ਤੇ ਮੰਨਦੇ ਨੇ। ਸੋ ਕੱਲ ਇਹ ਗੱਲ ਕੀਤੀ ਗਈ ਆ।
ਸੋ ਫੋਰ ਇਕਨੋਮਿਕ ਸਟੇਟਮੈਂਟ ਦੇ ਵਿੱਚ ਸਪਸ਼ਟ ਕੀਤਾ ਗਿਆ ਸੀ ਕਿ ਬਾਰਡਰ ਨੂੰ ਸਿਕਿਓਰ ਕਰਨ ਵਾਸਤੇ $1.3 billion ਖਰਚੇ ਜਾਣਗੇ
6 ਸਾਲ 'ਚ।
ਸੋ ਹਾਂ, 6 ਸਾਲਾਂ ਦੇ ਵਿੱਚ। ਸੋ ਉਹ ਪੈਸੇ ਰੱਖੇ ਗਏ ਨੇ $1.3 billion। ਉਹਦੇ ਵਿੱਚ ਇਹ ਨਹੀਂ ਸੀ ਦੱਸਿਆ ਗਿਆ ਪੈਸੇ ਕਿੱਥੇ ਕਿਵੇਂ ਕਦੋਂ ਖਰਚੇ ਜਾਣਗੇ, ਕਦੋਂ ਦੱਸਿਆ ਗਿਆ 6 ਸਾਲਾਂ 'ਚ ਕਿਵੇਂ ਜਾਣਗੇ, ਕਿਹਨੂੰ ਦਿੱਤੇ ਜਾਣਗੇ, ਉਹ ਬ੍ਰੇਕਡਾਊਨ ਨਹੀਂ ਸੀ ਇਹਦੇ ਵਿੱਚ। ਹੁਣ ਫਿਰ ਉਹਨਾਂ ਨੇ ਕਿਹਾ ਚਲੋ ਠੀਕ ਆ, ਤੁਹਾਨੂੰ ਬ੍ਰੇਕਡਾਊਨ ਚਾਹੀਦਾ, ਤੁਹਾਨੂੰ ਪੂਰੀ ਡਿਟੇਲ ਚਾਹੀਦੀ ਆ, ਅਸੀਂ ਪ੍ਰੈਸ ਕਾਨਫਰੰਸ ਕਰਦੇ ਹਾਂ। ਸੋ ਪ੍ਰੈਸ ਕਾਨਫਰੰਸ ਕੀਤੀ ਗਈ, ਉਹਦੇ 'ਚ ਦੱਸਿਆ ਗਿਆ ਕਿ ਅਸੀਂ ਹੁਣ ਬਾਰਡਰ ਦੀ ਕਹਿੰਦੇ 24/7 ਸਰਵੇਲੈਂਸ ਕਰਾਂਗੇ, ਉਹਦੇ ਵਾਸਤੇ ਡਰੋਨਸ ਤੇ ਹੈਲੀਕਾਪਟਰਸ ਜਿਹੜੇ ਨੇ ਉਹ ਕਹਿੰਦੇ ਨਵੇਂ ਖਰੀਦੇ ਜਾਣਗੇ। ਡਰੋਨਸ ਤਾਂ ਖਰੀਦ ਲਵਾਂਗੇ, ਹੈਲੀਕਾਪਟਰਸ ਕਹਿੰਦੇ ਹੁਣ ਕੱਲ੍ਹ ਸਵੇਰੇ ਉੱਠ ਕੇ ਤਾਂ ਖਰੀਦ ਨਹੀਂ ਸਕਦੇ। ਸੋ ਸ਼ੁਰੂਆਤ ਦੇ ਵਿੱਚ ਕਹਿੰਦੇ ਹੈਲੀਕਾਪਟਰ ਅਸੀਂ ਰੈਂਟ 'ਤੇ ਲੈ ਲਾਂਗੇ।
ਅੱਛਾ,
ਸੋ ਟੂ ਬਿਗਿਨ ਵਿਦ ਹੈਲੀਕਾਪਟਰਸ ਕਹਿੰਦੇ ਰੈਂਟ ਕਰਾਂਗੇ। ਇਹਦੇ ਬਾਰੇ ਹੁਣ ਗੱਲ ਕਈ ਲੋਕ ਕਹਿ ਰਹੇ ਨੇ, ਕੱਲ ਅਸੀਂ ਸ਼ਾਮ ਵਾਲੇ ਸ਼ੋ ਚ ਗੱਲ ਕਰਦੇ ਸੀ, ਸਾਡੇ ਕੁਝ ਲਿਸਨਰਸ ਨੇ ਕਿਹਾ, ਕਹਿੰਦੇ ਹੁਣ ਰੈਂਟ ਕਰਨ ਦੀ ਗੱਲ ਕਰਦੇ, ਤੁਸੀਂ ਦੇਖਿਓ ਜਿਹੜੀ ਰੈਂਟ ਦੀ ਜਿਹੜੀ ਰੈਂਟ ਜਿਹੜਾ ਖਰਚਾ ਹੋਣਾ ਉਹ ਕਹਿੰਦੇ ਉਹਨੇ ਦਾ ਨਵਾਂ ਹੈਲੀਕਾਪਟਰ ਆ ਜਾਣਾ
ਰੈਂਟ ਹੋਣਾ ਅਮਰੀਕਾ ਤੋਂ।
ਹਾਂ ਐਗਜੈਕਟਲੀ, ਇਹ ਵੀ ਗੱਲ ਸਾਡੇ ਇੱਕ ਲਿਸਨਰ ਨੇ ਕਹੀ, ਕਹਿੰਦੇ ਰੈਂਟ ਕਰਨਾ ਅਮਰੀਕਨ ਕੰਪਨੀਆਂ। ਸੋ ਚਲੋ ਸਰਕਾਰ ਨੇ ਆਪਣਾ ਇਹ ਕਿਹਾ ਕਿ ਅਸੀਂ ਹੁਣ ਇਹਨੂੰ ਵਿਜੇ ਜੀ ਕਿਹਾ ਜਾਂਦਾ ਕਿ ਇਹ ਹੁੰਦੀ ਹੈ ਕਾਊਂਟਰ ਡਰੋਨ ਟੈਕਨੋਲੋਜੀ। ਉਹਦੇ ਨਾਲ ਕਹਿੰਦੇ ਫਿਰ ਅਸੀਂ ਜਿਹੜੇ ਡਰੋਨ ਇਸਤੇਮਾਲ ਕਰਕੇ 24/7 ਅਸੀਂ ਬਾਰਡਰ ਨੂੰ ਉਹਦੀ ਪੈਟਰੋਲਿੰਗ ਕਰ ਸਕਾਂਗੇ, ਕਿਉਂਕਿ ਡੋਨਲਡ ਟਰੰਪ ਇਹੀ ਚਾਹ ਰਹੇ ਨੇ, ਕੈਨੇਡਾ ਤੋਂ ਐਕਸਪੈਕਟੇਸ਼ਨ ਉਹਨਾਂ ਦੀ ਇਹ ਹੈ। ਸੋ ਜੇਕਰ ਇੱਦਾਂ ਹੋ ਜਾਏ ਚੰਗੀ ਗੱਲ ਹੀ ਹੈ। ਬਾਕੀ ਕਹਿ ਰਹੇ ਨੇ ਕਿ ਦੇਖੋ ਰਿਪੋਰਟ ਇਹ ਆਈ ਸੀ ਵੀ RCMP ਵਾਲਿਆਂ ਨੂੰ ਬਾਰਡਰ ਦੀ ਪੈਟਰੋਲਿੰਗ ਵਾਸਤੇ ਘੱਟੋ ਘੱਟ 2000 ਐਡੀਸ਼ਨਲ ਆਫਿਸਰਸ ਦੀ ਲੋੜ ਹੈ, ਬੂਟਸ ਔਨ ਗਰਾਊਂਡ।
ਕਰੈਕਟ, ਆਈ ਥਿੰਕ ਡਗ ਫੋਰਡ ਨੇ ਗੱਲ ਆਖੀ ਸੀ।
ਹਾਂ, ਤੇ RCMP ਵਾਲੇ ਵਾਸਤੇ ਹੁਣ 150 ਨਵੇਂ ਆਫਿਸਰ ਜਿਹੜੇ ਨੇ ਉਹ ਹਾਇਰ ਕੀਤੇ ਜਾਣਗੇ।
ਅੱਛਾ,
ਤੇ ਇਹਨਾਂ ਨੂੰ ਪਹਿਲਾਂ ਹਾਇਰ ਕੀਤਾ ਜਾਣਾ, ਪਹਿਲਾਂ ਰਿਕਰੂਟ ਕਰਨਾ, ਫਿਰ ਟ੍ਰੇਨ ਕਰਨਾ, ਤੇ ਫਿਰ ਉਸ ਤੋਂ ਬਾਅਦ ਤੈਨਾਤ ਕੀਤੇ ਜਾ ਸਕਣਗੇ, ਇਹ ਇਹਨਾਂ ਨੇ ਕੱਲ ਕਿਹਾ। ਪਰ ਇੰਟਰਸਟਿੰਗ ਹੈ ਵੀ ਮਾਈਕ ਡੂਹੈਮ ਜਦੋਂ ਪਬਲਿਕ ਸੇਫਟੀ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸੀ, ਉਹਨਾਂ ਨੇ ਉਦੋਂ ਕਿਹਾ ਸੀ ਵੀ ਜਿਹੜੀ ਸਾਡਾ ਰਜਾਇਨਾ ਦੇ ਵਿੱਚ ਸਾਡਾ ਟ੍ਰੇਨਿੰਗ ਡੀਪੋ ਆ, ਅਸੀਂ ਉੱਥੋਂ ਟ੍ਰੇਨਿੰਗ ਨੂੰ ਲੈ ਕੇ ਕਹਿੰਦੇ ਜੇ ਲੋੜ ਪੈਂਦੀ ਅਸੀਂ ਬਾਰਡਰ ਤੇ ਭੇਜ ਦਿੰਦੇ ਹਾਂ, ਉੱਥੇ ਉਹ ਪੈਟਰੋਲਿੰਗ ਕਰ ਲੈਣਗੇ। ਪਰ ਨਹੀਂ, ਕਹਿੰਦੇ ਅਸੀਂ 150 ਆਫਿਸਰ ਨਵੇਂ ਭਰਤੀ ਕਰਨੇ, ਪਹਿਲਾਂ ਰਿਕਰੂਟ ਕਰਾਂਗੇ ਫਿਰ ਟ੍ਰੇਨ ਕਰਾਂਗੇ। ਉਸ ਤੋਂ ਬਾਅਦ ਵਿਜੇ ਜੀ CBSA ਨੂੰ ਪੈਸੇ ਦਿੱਤੇ ਜਾ ਰਹੇ ਨੇ, ਉਹਨਾਂ ਨੂੰ ਕਹਿੰਦੇ ਅਸੀਂ ਨਵੀਆਂ ਡੌਗ ਟੀਮਸ ਡਿਵੈਲਪ ਕਰਨ ਵਾਸਤੇ, ਉਹਨਾਂ ਨੂੰ ਟ੍ਰੇਨਿੰਗ ਵਾਸਤੇ ਕਹਿੰਦੇ ਅਸੀਂ ਪੈਸੇ ਦੇਵਾਂਗੇ, ਨਾਲ ਨਵੇਂ ਕੈਮੀਕਲ ਡਿਟੈਕਸ਼ਨ ਟੂਲਸ ਜਿਹੜੇ ਨੇ, ਜਿਹੜੇ ਕੋਈ ਹਾਈ ਰਿਸਕ ਪੋਰਟਸ ਆਫ ਐਂਟਰੀ ਨੇ ਉੱਥੇ ਕਹਿੰਦੇ ਅਸੀਂ ਲਾਵਾਂਗੇ, ਤਾਂ ਕਿ ਜਿਹੜਾ ਕੋਈ ਨਸ਼ਾ ਜੇ ਕੋਈ ਤਸਕਰੀ ਵਗੈਰਾ ਹੋ ਰਹੀ ਹੈ
ਦੂਜੇ ਪੋਰਟ ਤੇ ਚਲੇ ਜਾਵੇ। ਜੇ ਹਾਈ ਰਿਸਕ ਤੇ ਲਾਤਾ, ਪਹਿਲਾਂ ਹੀ ਲਾਤਾ ਤੁਸੀਂ, ਦੱਸਤਾ ਵੀ ਹਾਈ ਰਿਸਕ ਪੋਰਟਸ ਤੇ ਲਗਾ ਰਹੇ ਹਾਂ, ਉੱਥੋਂ ਅਗਲਾ ਕਾਹਤੇ ਭੇਜੂਗਾ ਜਿਹੜਾ ਕੋਈ ਗਲਤ ਸਮਾਨ ਭੇਜ ਰਿਹਾ। ਕਮਾਲ ਹੈ ਨਾ, ਕੈਨੇਡਾ ਤੋਂ US ਵੱਲ ਕੀ ਜਾਂਦਾ ਪਿਆ, ਰਾਈਟ? ਸੋ ਮੁਲਕ ਦੇ ਵਿੱਚ ਆਲਰੇਡੀ ਕੀ ਆਉਂਦਾ ਪਿਆ, ਉਹ ਕਿੰਨਾ ਕੁ ਵਧੀਆ ਤਰੀਕੇ ਨਾਲ ਦੇਖਿਆ ਜਾ ਰਿਹਾ, ਕਿੰਨੀ ਕੁ ਐਫੀਸ਼ੀਐਂਟਲੀ ਦੇਖਿਆ ਜਾ ਰਿਹਾ, ਉਹ ਤਾਂ ਪਤਾ ਹੀ ਹੈ ਸਭ ਨੂੰ। ਸੋ ਇਹ ਸਾਰੀਆਂ ਗੱਲਾਂ, ਅੱਛਾ ਕਹਿੰਦੇ CBSA ਦਾ ਮੈਂਡੇਟ ਵੀ ਐਕਸਪੈਂਡ ਕਰਾਂਗੇ, ਤਾਂ ਕਿ ਉਹ ਇੰਸਪੈਕਟ ਕਰਨ, ਜਿਵੇਂ ਐਕਸਪੋਰਟਸ ਨੂੰ, ਜਿਵੇਂ ਤਾਂ ਕਿ ਉਹ ਐਕਸਪੋਰਟਸ ਨੂੰ ਵੀ ਇੰਸਪੈਕਟ ਕਰਨ ਜਿਵੇਂ ਕਿ ਇੰਪੋਰਟਸ ਨੂੰ ਇੰਸਪੈਕਟ ਕਰਦੇ ਨੇ, ਭਾਵ ਬਾਹਰਲੇ ਮੁਲਕ ਤੋਂ ਕੈਨੇਡਾ ਦੇ ਵਿੱਚ ਕੀ ਆਉਂਦਾ ਉਹਨੂੰ ਉਹ ਇੰਸਪੈਕਟ ਕਰਦੇ ਨੇ, ਜਿੰਨਾ ਕੁ ਉਹਨਾਂ ਤੋਂ ਕਰ ਹੁੰਦਾ, ਜਿੰਨੇ ਕੁ ਰਿਸੋਰਸਿਸ ਨੇ। ਹੁਣ ਰਿਸੋਰਸਿਸ ਦੇ ਵਿੱਚ ਵਾਧਾ ਕਰਕੇ ਕੈਨੇਡਾ ਤੋਂ ਭੇਜਿਆ ਕੀ ਜਾ ਰਿਹਾ, ਉਹਦੀ ਵੀ ਇੰਸਪੈਕਸ਼ਨ ਕਰਨਗੇ CBSA ਵਾਲੇ।
ਸੋ ਮਤਲਬ US ਦੀ ਜਿਹੜੀ ਬਾਰਡਰ ਪ੍ਰੋਟੈਕਸ਼ਨ ਦੇ ਜਿਹੜੇ ਕੋਈ ਉਹਨਾਂ ਦੇ ਆਪਣੇ ਜ਼ਿੰਮੇਵਾਰੀਆਂ ਨੇ ਉਹ ਵੀ ਹੁਣ ਸਾਡੇ CBSA ਵਾਲੇ ਚੱਕਣਗੇ।
ਵੈਰੀ ਮਚ
ਡੋਨਲਡ ਟਰੰਪ ਬਸ ਖੁਸ਼ ਰਹਿਣ।
ਅੱਛਾ ਵਾਸੂ ਜੀ, ਕੱਲ ਮਾਰਕ ਮਿਲਰ ਇਮੀਗ੍ਰੇਸ਼ਨ ਮਿਨਿਸਟਰ ਨੇ ਵੀ ਕੁਝ ਉੱਥੇ ਐਲਾਨ ਕੀਤੇ ਨੇ। ਇੱਕ ਤਾਂ ਉਹਨਾਂ ਨੇ ਕਿਹਾ ਵੀ ਫਲੈਗ ਪੋਲਿੰਗ ਅਸੀਂ ਬੰਦ ਕਰ ਦੇਣੀ ਹੈ, ਚਾਹੇ ਗੱਲਾਂ ਪਹਿਲਾਂ ਵੀ ਸੁਣੀਆਂ, ਹੁਣ ਇੱਦਾਂ ਨਹੀਂ ਹੋਇਆ, ਕੁਝ ਨਾ ਸੋਸ਼ਲ ਮੀਡੀਆ ਪੋਸਟ ਇੱਦਾਂ ਚੱਲ ਪਈਆਂ ਵੀ ਫਲੈਗ ਪੋਲਿੰਗ ਬੰਦ ਹੋ ਗਈ, ਉਹ ਬੰਦ ਕੀਤੀ ਨਹੀਂ, ਕਹਿੰਦੇ ਸਾਡੀ ਤਜਵੀਜ਼ ਇਹ ਹੈ ਵੀ ਫਲੈਗ ਪੋਲਿੰਗ ਬੰਦ ਕਰਨੀ ਆ। ਫਿਰ ਜਿਹੜਾ ਵਾਸੂ ਜੀ ਐਕਸਪ੍ਰੈਸ ਐਂਟਰੀ ਸਿਸਟਮ ਦੇ ਵਿੱਚ ਜੋਬ ਆਫਰ ਭਾਵ LMIA ਨਾਲ, ਜਿਹੜੇ ਡਿਪੈਂਡਿੰਗ ਔਨ ਕਿ ਪ੍ਰੋਫਾਈਲ ਕੀ ਹੈ, ਜੋਬ ਕੀ ਆ, ਉਹ ਤੁਹਾਨੂੰ ਇਮੀਗ੍ਰੇਸ਼ਨ ਵਾਸਤੇ 50 ਤੋਂ 200 ਪੁਆਇੰਟਸ ਐਕਸਟਰਾ ਮਿਲਦੇ ਨੇ। ਉਹਨਾਂ ਨੇ ਇੱਛਾ ਇਹ ਗੱਲ ਪਹਿਲਾਂ ਵੀ ਆਖੀ ਸੀ, ਮਾਰਕ ਮਿਲਰ ਨੇ ਇੱਕ ਅਖਬਾਰ ਨੂੰ ਟੋਰੋਂਟੋ ਵਾਲੇ ਪਾਸੇ ਇੰਟਰਵਿਊ ਦਿੱਤੀ ਸੀ 2-1.5-2 ਮਹੀਨੇ ਪਹਿਲੇ। ਉਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਅਸੀਂ ਜਿਹੜੀ ਇਹ ਜੋਬ ਆਫਰ ਨਾਲ ਜਿਹੜੇ ਐਕਸਪ੍ਰੈਸ ਐਂਟਰੀ ਦੇ ਵਿੱਚ ਪੁਆਇੰਟਸ ਮਿਲਦੇ ਨੇ LMIA ਦੇ, ਵੀ ਅਸੀਂ ਉਹ ਖਤਮ ਕਰ ਦੇਣੇ ਨੇ। ਗੱਲ ਉਹਨਾਂ ਨੇ ਕੱਲ੍ਹ ਵੀ ਇਹੋ ਕਹੀ ਆ, ਪਰ ਅਗੇਨ ਅਜੇ ਇਹਦੇ ਬਾਰੇ ਕੋਈ ਟਾਈਮਲਾਈਨ ਨਹੀਂ ਆ। ਇਹਨਾਂ ਵਿੱਚੋਂ ਕੁਝ ਤਬਦੀਲੀਆਂ ਇਹੋ ਜਿਹੀਆਂ ਨੇ ਜਿਹੜੀਆਂ ਲਾਗੂ ਕਰਨ ਲਈ ਸਰਕਾਰ ਨੂੰ ਲੈਜਿਸਲੇਸ਼ਨ ਲਿਆਉਣੀ ਪੈਣੀ ਆ ਹਾਊਸ ਆਫ ਕਾਮਨਸ ਦੇ ਵਿੱਚ। ਵਾਸੂ ਜੀ, ਹਾਊਸ ਆਫ ਕਾਮਨਸ ਦਾ ਸੈਸ਼ਨ ਕੱਲ੍ਹ ਮੁੱਕ ਗਿਆ। ਜੇ ਹਾਊਸ ਆਫ ਕਾਮਨਸ ਦਾ ਸੈਸ਼ਨ 27 ਤਰੀਕ ਨੂੰ ਜਦੋਂ ਸ਼ੁਰੂ ਹੁੰਦਾ ਵੀ ਹੈ 27 ਜਨਵਰੀ ਨੂੰ, ਤਾਂ ਜਿਹੜੀ ਉਹ ਫਿਲੀਬਸਟਰ ਚੱਲਦਾ ਆ ਰਿਹਾ ਜਿਹਦੇ ਕਰਕੇ ਕੋਈ ਮਤਾ ਹੀ ਨਹੀਂ ਸਰਕਾਰ ਪੇਸ਼ ਕਰ ਪਾ ਰਹੀ, ਉਹ ਤਾਂ ਉਦੋਂ ਵੀ ਜਾਰੀ ਰਹਿਣਾ।
ਸਾਡੀ ਸਰਕਾਰ ਨੂੰ ਡੋਨਲਡ ਟਰੰਪ ਨੂੰ ਕਹਿ ਦੇਣਾ ਚਾਹੀਦਾ ਕਿ ਅਸੀਂ ਤੁਹਾਡੀ 51ਵੀਂ ਸਟੇਟ ਇਸ ਕਰਕੇ ਨਹੀਂ ਬਣ ਪਾ ਰਹੇ, ਅਸੀਂ ਬਣਨਾ ਚਾਹੁੰਦੇ ਹਾਂ, ਬਣ ਇਸ ਕਰਕੇ ਨਹੀਂ ਪਾ ਰਹੇ ਕਿਉਂਕਿ ਸਾਡੇ ਹਾਊਸ ਆਫ ਕਾਮਨਸ ਦੇ ਵਿੱਚ ਫਿਲੀਬਸਟਰ ਚੱਲਦਾ, ਤੇ ਇਹ ਕਰਾਉਣ ਵਾਸਤੇ ਸਾਨੂੰ ਬਿੱਲ ਪਾਸ ਕਰਾਉਣਾ ਪੈਣਾ, ਕਨਸਟੀਟਿਊਸ਼ਨ ਦੇ ਵਿੱਚ ਕੋਈ ਨਾ ਕੋਈ ਤਾਂ ਅਮੈਂਡਮੈਂਟ ਕਰਨੀ ਪਏਗੀ, ਤੇ ਅਸੀਂ ਕਰ ਨਹੀਂ ਪਾਵਾਂਗੇ ਕਿਉਂਕਿ ਸਾਡੇ ਹਾਊਸ ਆਫ ਕਾਮਨਸ ਵਿੱਚ ਅਸੀਂ ਕੋਈ ਛੋਟਾ ਜਿਹਾ ਬਿੱਲ ਵੀ ਨਹੀਂ ਪਾਸ ਕਰਾ ਪਾਉਂਦੇ, ਤੇ ਇੰਨਾ ਵੱਡਾ ਬਿੱਲ ਅਸੀਂ ਕਿਵੇਂ ਪਾਸ ਕਰਾ ਲਈਏ? ਅਸੀਂ ਬਣਨਾ ਚਾਹੁੰਦੇ ਹਾਂ ਡੋਨਲਡ ਟਰੰਪ ਜੀ, ਤੁਸੀਂ ਨਾਰਾਜ਼ ਨਾ ਹੋਵੋ, ਅਸੀਂ ਕਰ ਨਹੀਂ ਪਾ ਰਹੇ, ਆਪੋਜੀਸ਼ਨ ਵਾਲੇ ਸਾਨੂੰ ਕਰਨ ਨਹੀਂ ਦੇ ਰਹੇ, ਪੀਅਰ ਪੋਲੀਅਫ ਜਿਹੜੇ ਤੁਹਾਨੂੰ ਬੜੇ ਪਸੰਦ ਨੇ ਉਹੀ ਸਾਨੂੰ ਕਰਨ ਨਹੀਂ ਦੇ ਰਹੇ, ਤੁਹਾਡਾ ਆਪਣਾ ਹੀ ਬੰਦਾ ਉਹਨੂੰ ਫੋਨ ਕਰੋ, ਜਸਟਿਨ ਟਰੂਡੋ ਨੂੰ ਤੰਗ ਨਾ ਕਰਿਆ ਕਰੋ।
ਪਰ ਹੁਣ ਦੇਖ ਲਓ ਇੱਕ ਜੇ, ਸੋ ਹਜੇ ਨਾ ਕਈ ਲੋਕਾਂ ਦੇ ਮਨ 'ਚ ਆ ਗਿਆ ਅੱਛਾ ਵੀ ਇਹ ਚੀਜ਼ਾਂ ਬੰਦ ਹੋ ਗਈਆਂ, ਉਹ ਬੰਦ ਨਹੀਂ ਹੋਇਆ ਅਜੇ ਵੀ। ਇਹਨਾਂ ਨੇ ਪਹਿਲਾਂ ਵੀ ਇਹ 'ਚੋਂ ਕਾਫੀ ਚੀਜ਼ਾਂ ਉਹ ਨੇ ਜਿਹੜੀਆਂ ਪਹਿਲਾਂ ਵੀ ਜਿਹਨਾਂ ਦਾ ਜ਼ਿਕਰ ਕੀਤਾ ਸੀ ਮਾਰਕ ਮਿਲਰ ਨੇ, ਪਹਿਲਾਂ ਸਿਰਫ਼ ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦੇ ਹੋਏ ਆਹ LMIA ਦੇ ਜਿਹੜੇ ਐਕਸਪ੍ਰੈਸ ਐਂਟਰੀ ਦੇ ਪੁਆਇੰਟਸ ਨੇ ਖਤਮ ਕਰਨ ਦੀ ਗੱਲ ਕੀਤੀ ਸੀ। ਕੱਲ੍ਹ ਉਹਨਾਂ ਨੇ ਜਨਤਕ ਤੌਰ 'ਤੇ ਗੱਲ ਇਹ ਆਖ ਦਿੱਤੀ ਵੀ ਅਸੀਂ ਕਰਾਂਗੇ, ਪਰ ਇਹ ਹੋਏਗਾ ਕਦੋਂ ਟਾਈਮਲਾਈਨ ਉਹਦੀ ਅਜੇ ਸਪਸ਼ਟ ਨਹੀਂ ਹੈ।
ਨਹੀਂ ਹੈ
ਜੀ।
ਹੈਵ ਅ ਨਾਈਸ ਰੈਸਟ ਆਫ ਦ ਸ਼ੋਅ।
ਬਸ ਜੀ, ਬਹੁਤ ਬਹੁਤ ਮਿਹਰਬਾਨੀ,
ਥੈਂਕ ਯੂ ਵਿਜੇ ਜੀ,
ਥੈਂਕ ਯੂ ਜੀ, ਫਿਰ ਗੱਲ ਕਰਦੇ ਹਾਂ।